تمام مسلمان بھائی بہنوں کو عید کی دلی مبارکباد پیش کرتا ہوں. یہ عید تمام دوسری عیدوں سے مختلف ہے چونکہ کووڈ 19 کی وجہ سے سوشل ڈسٹینسنگ برقرار رکھنی ہے, اس لیے اپنی فیملی کے ساتھ وقت گزاریں. اسٹے ہوم اسٹے سیف.
السلام علیکم. نگہت بخش, سیکرٹری وومن ونگ پی ٹی آئی جی ٹی اے کینیڈا اور ناصرہ خان کے ساتھ ہم اپنے پریزیڈنٹ اکبر وڑائج اور تمام انٹائر ٹیم آف پی ٹی آئی جی ٹی اے وومن ونگ کی جانب سے تمام مسلمان بہن بھائیوں کو عید مبارک کہتے ہیں اور اللہ سے دعا کرتے ہیں کہ اس پینڈیمک سے ہم سب کو محفوظ رکھے. اسٹے ہوم اسٹے سیف, عید مبارک.
برمپٹن میں برملی اور کنٹری سائڈ کے انٹرسیکشن پر بی این سی میڈیکل سینٹر, جہاں ٹوٹل 4 فیملی ڈاکٹرز اویلیبل, 2 میل اور 2 فیمیل ڈاکٹرز. ویٹ ٹائم کم سے کم, اس لیے 2 ڈاکٹرز اویلیبل ایٹ اے ٹائم آن آل دی شفٹس. سال کے 365 دن, جی ہاں 365 ڈیز کھلا رہتا ہے بی این سی میڈیکل سینٹر, جہاں ارجنٹ کیئر, ای سی جی, سٹیچز, کاسٹنگ, الرجی ٹیسٹ اور بلڈ لیب بھی موجود ہے. بی این سی فارمیسی, جہاں آپ کی پرسکرپشن کی پک اینڈ ڈراپ سروسز دی جاتی ہیں. آپٹیکل اسٹور, جہاں 4 آئی ڈاکٹرز اویلیبل ہیں, اور تو اور کاؤنسلنگ سروسز بھی موجود. بی این سی میڈیکل سینٹر, 289-569-0124.
770 AM دے پیارے پیارے سروتیو, میرا یعنی کہ ڈاکٹر نریندر روی دا آپ سب نو پیار پریا نمسکار, ست سری اکال تے سلام علیکم. جس طرح کہ تانوں پتہ ہی ہے کہ اسی کل اتے پرسوں شنیوار تے اتوار نو مسلم بھائی چارے نو عید دیاں مبارکاں دے رہے سیگے, کیونکہ عید سیگی. سو میں جتھے کل کمپلیمنٹری پروگرام کردا اتھے عید دے بارے گل بات کیتی سیگی. او دا پرپز عید دا گل کرن دا کہ مسلم بھائی چارے نو تاں سارا کچھ پتہ ہی ہے کہ عید کی ہوندی ہے, عید کنے پرکار دی ہوندی ہے, عید کیوں منائی جاندی ہے, رمضان کی ہے, روزے کی ہے, حج کی ہے, مسلمز دے بیسک کیڑیاں کیڑیاں گلاں انہاں لئی امپورٹنٹ نے لائف دے وچ. پر کیونکہ ایڑا پروگرام ہے پنجابی دا ہے تے اینوں ساڈی انڈین کمیونٹی سندی ہے, پنجابی بھرا سنتے ہیں, ہندو بھرا سنتے ہیں. میں سوچیا بھی کیونکہ ہن اسی کنیڈا دے وچ آ کے سب ایک دوجے نوں کول مل کے ملدے ہاں, کیوں نہ میں اپنی کمیونٹی دے لئی عید دے بارے کچھ گلاں کراں تاکہ انہاں نوں وی پتہ لگ جائے, کیونکہ باہلیاں گلاں 98% لوکاں نوں پتہ ہی نہیں ہوندیاں. ایک فارمیلٹی دے طور تے اسی کہہ دینے عید مبارک, کئی تو یہ نہیں پتا بھی ہیپی عید کہنا کہ عید مبارک کہنا, یہ ڈفرنس ہے. کیونکہ میں کمپیریٹو ریلیجن کا اسٹوڈنٹ ہاں, اس کر کے مینوں تھوڑی بہتی ہوں یاد گلان نے, پر جب میں 40-42 سال پہلے پڑھتا سا یا پڑھا سا یہ ڈفرنٹ ریلیجن کے اتنے, ادو میں تمہیں ڈیٹیل دس سکتا سا. پر میں وہ اردو کے شبد وہ قرآن کے شبد نہیں لینے کیونکہ وہ تمہیں نہیں پتا لگنے, پر بیسیکلی اسی گلان میں تے نہ کراں گا. جہی عید ہے یہ ایکچوئل عید الفطر کہندے نے انہوں, یہ مطلب یہی ہے کہ جڑے سڈے بھن برا مسلم بھن برا روزے رکھتے ہیں, 30 روزے ہوں نے, رمادان بھی کہندے نے, رمضان بھی کہندے نے, وہ پھر بڑی ڈیپ چلی جانی ہے, میں سمپل سمپل گلا کراں گا. جس دن وہ 30واں روزہ ہوں, لاسٹ روزہ ہوں, وہ جدو پہلی بار وہ چندرمے نو دیکھتے ہیں, چند نو دیکھتے ہیں, تو ادو وہ عید منائی جاتی ہے. عید جہی ہے یہ مطلب یہی ہے کہ اینڈ آف دا فاسٹ, جہے اپنا برت رکھتے ہیں, جہے برت رکھتے ہیں جدو وہ ختم ہو جاتے ہیں ادو وہ عید منائی جاتی ہے. سو دو طرح کی عید ہوں, دیسی طریقے نہ کہہ لو آپ, ایک چھوٹی عید ایک بڑی عید, میں تو انجی کہنا ہوں. چھوٹی عید جہی ہے وہ مطلب یہی ہے کہ اینڈ آف رمضان, تو بڑی عید جنہوں ہے انہوں عید الاضحیٰ کہتے ہیں, ادے کا مطلب ہے سیکریفائس قربانی. سو یہ دو عید ہوں نے جی, ہوں اسی عید منا کے ہٹے ہاں سیچرڈے یا سنڈے نو, یہ چھوٹی عید ہے. سو یہ دو دن چلتی ہے. سو یہ کچھ گلان جہاں یاد رکھنے والی امپورٹنٹ گلان ہوں عید دیا, وہ یہ ہوں نے کہ جنہ چر تک سارے روزے چلتے ہیں, جس طرح سارے ہندو بھراواں دے وچ رام نومی ہے, نو نراتے ہوں نے, سوری جی نراتے ہوں نے, وہ اسی سویرے سورج چڑھن تو پہلا فاسٹ کردے ہیں, کچھ کھا کے فاسٹ شروع کر دینا, تو دوجے دن 9 دن یہ لگاتار چلتے ہیں, جدو وہ سورج چھپتا ادو پہلا اسی آپ برت توڑتے ہیں. اسی طرح ہی انہوں نے کہ سورج کے چڑھتے تو سورج کے ختم ہونے تک روزے چلتے ہیں, پر روزیاں کے دوران کدے بھی کوئی چیز لکوڈ نہیں پیتی جاتی, ناٹ ایون وائن, ایون واٹر ہے جی, یہ نہیں کوئی پینا, تو نہ ہی اسی کوئی نندیا چگلی کرنی ہے, نو سیکس ایٹ آل. ਸੋ ਨੋ ਸਮੋਕਿੰਗ ਜਿਹੜੇ ਭੈਣ ਭਰਾ ਕਰਦੇ ਨੇ ਮੈਂ ਤਾਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਸਾਡੇ ਇੱਥੇ ਮਿੱਤਰ ਵੀ ਨੇ ਸਟੂਡੀਓ ਦੇ ਵਿੱਚ ਕਿ ਉਹ ਪੱਕੇ ਹੀ ਬੰਦ ਕਰ ਦੇਣ ਨੋ ਸਮੋਕਿੰਗ ਹੈ ਨਾ ਕਦੇ ਇਹਦਾ ਕੋਈ ਫਾਇਦਾ ਤਾਂ ਕੋਈ ਹੈ ਨਹੀਂ ਸ਼ਾਇਦ ਇਹਦਾ ਮੇਰੇ ਗੱਲ ਕਹਿਣ ਨਾਲ ਹੀ ਅਸਰ ਹੋ ਜਾਏ ਸੋ ਇਸ ਤਰ੍ਹਾਂ ਨੋ ਸਮੋਕਿੰਗ ਇਹ ਰੋਜ਼ਿਆਂ ਦੇ ਵਿੱਚ ਇਹ ਗੱਲਾਂ ਬੇਸਿਕ ਮੰਨੀਆਂ ਜਾਂਦੀਆਂ ਨੇ ਫਿਰ ਦੂਸਰੀ ਗੱਲ ਇਹ ਹੁੰਦੀ ਹੈ ਇਹਦੀ ਖਾਸੀਅਤ ਇਹ ਹੁੰਦੀ ਹੈ ਵੀ ਜਿਹੜਾ ਸਾਡੀ ਈਦ ਸ਼ੁਰੂ ਹੁੰਦੀ ਹੈ ਜਦੋਂ ਵੈਨ ਵੀ ਸੀ ਦਾ ਨਿਊ ਮੀਨ ਨਿਊ ਮੂਨ ਇਨ ਫਸਟ ਸਾਈਟ ਜੋ ਪਹਿਲੀ ਵਾਰ ਦੇਖਦੇ ਹਾਂ ਇਹਦੇ ਵਿੱਚ ਮੈਂ ਇਹ ਕੰਪਲੀਕੇਸ਼ਨ ਬੇਸ਼ੱਕ ਬਹੁਤ ਨੇ ਪਰ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਮੈਂ ਬੇਸਿਕ ਗੱਲਾਂ ਕਰਾਂਗਾ ਕਿ ਇਹਦਾ ਹੁਣ ਤੁਹਾਨੂੰ ਕੁਐਸਚਨ ਵੀ ਕਰ ਸਕਦੇ ਹੋ ਵੀ ਜਿਹੜਾ ਮੱਕੇ ਮਦੀਨੇ ਚ ਚੰਦਰਮਾ ਕਿਸੇ ਹੋਰ ਟਾਈਮ ਚੜਦਾ ਹੋਊਗਾ ਪਾਕਿਸਤਾਨ ਚ ਹੋਰ ਟਾਈਮ ਚੜਦਾ ਹੋਊਗਾ ਇੰਡੀਆ ਚ ਹੋਰ ਟਾਈਮ ਚੜਦਾ ਹੋਊਗਾ ਪਰ ਮੈਂ ਇਹਨਾਂ ਗੱਲਾਂ ਚ ਨਹੀਂ ਪੈਂਦਾ ਈਵਨ ਮੈਨੂੰ ਫਵਾਦ ਚੌਧਰੀ ਸਾਹਿਬ ਮੈਂ ਸੁਣ ਰਿਹਾ ਸੀ ਪਾਕਿਸਤਾਨ ਦੇ ਉੱਥੇ ਵੀ ਗੱਲਬਾਤ ਹੋ ਰਹੀ ਸੀ ਆਈ ਡੋਂਟ ਵਾਂਟ ਟੂ ਗੋ ਇਨ ਡਿਟੇਲ ਪਰ ਬੇਸਿਕ ਗੱਲ ਆਪਾਂ ਕੀ ਲੈਣਾ ਆਪਾਂ ਤਾਂ ਅੰਬ ਖਾਣੇ ਨੇ ਆਪਾਂ ਪੇੜ ਤੋਂ ਕੀ ਲੈਣਾ ਗੱਲ ਇੰਨੀ ਕਹਿ ਵੀ ਜਦੋਂ ਤੁਸੀਂ ਪਹਿਲੇ ਵਾਰ ਚੰਦਰਮੇ ਨੂੰ ਦੇਖਦੇ ਹੋ ਚੰਦ ਨੂੰ ਦੇਖਦੇ ਹੋ ਤਾਂ ਉਦੋਂ ਈਦ ਮਨਾਈ ਜਾਂਦੀ ਹੈ ਔਰ ਇੱਕ ਸਭ ਤੋਂ ਵਧੀਆ ਗੱਲ ਇਹ ਹੈ ਜਿਹੜੀ ਕਿ ਨਵੀਂ ਗੱਲ ਬਹੁਤ ਬੰਦਿਆਂ ਨੂੰ ਨਹੀਂ ਪਤਾ ਹੋਏਗਾ ਕਿ ਜਿਹੜੀ ਈਦ ਹੈ ਹਰ ਸਾਲ 10 ਜਾਂ 11 ਦਿਨ ਪਹਿਲਾਂ ਆਉਂਦੀ ਹੈ ਕਿਉਂ ਉਹਦਾ ਕਾਰਨ ਇਹ ਹੈ ਵੀ ਜਿਹੜੇ ਸਾਡੇ ਕੋਲ ਕੈਲੰਡਰ ਹੈ ਉਹਦੇ ਵਿੱਚ 30 ਦਿਨ ਜਾਂ 31 ਦਿਨ ਹੁੰਦੇ ਨੇ ਮਹੀਨੇ ਦੇ ਪਰ ਕਿਉਂਕਿ ਇਹ ਚੰਦ ਦੇ ਹਿਸਾਬ ਨਾਲ ਆਪਣਾ ਕੈਲੰਡਰ ਬਣਾਉਂਦੇ ਨੇ ਇਸ ਕਰਕੇ ਬੇਸਿਕਲੀ ਜਿਹੜੀ ਮੈਨੂੰ 40 ਸਾਲ ਪਹਿਲਾਂ ਗੱਲ ਯਾਦ ਹੈ ਵੀ ਉਹ 29.5 ਸਾਢੇ ਕੁ 29 ਜਾਂ ਸਮਥਿੰਗ ਲਾਈਕ ਦਿਸ ਕਲੋਜ਼ ਇਹਦਾ ਮਤਲਬ 10-11 ਦਿਨਾਂ ਦਾ ਹਰ ਸਾਲ ਫਰਕ ਪੈ ਜਾਂਦਾ ਇਹ ਵੀ ਇੱਕ ਖਾਸੀਅਤ ਹੈ ਜਿਹੜੀ ਈਦ ਹੈ ਹਰ ਸਾਲ 10 ਜਾਂ 11 ਦਿਨ ਪਹਿਲਾਂ ਆਉਂਦੀ ਹੈ ਫਿਰ ਤੀਸਰੀ ਗੱਲ ਇਹਦੇ ਵਿੱਚ ਇਹ ਹੈ ਕਿ ਈਦ 2 ਦਿਨ ਚੱਲਦੀ ਹੈ ਅਤੇ ਕਈ ਵਾਰ 3 ਦਿਨ ਵੀ ਚੱਲਦੀ ਹੈ ਕਈ ਕੰਟਰੀ ਦੇ ਵਿੱਚ ਸਮਾਲ ਪਰ ਆਪਾਂ ਇਹ ਵੀ ਨਹੀਂ ਗੱਲ ਪੈਂਦੇ ਵੀ 2 ਦਿਨ ਬੇਸਿਕਲੀ ਮਜੋਰਟੀ ਜਿਹੜੀ ਹੈ ਈਦ 2 ਦਿਨ ਮਨਾਈ ਜਾਂਦੀ ਹੈ ਸੋ ਈਦ ਵਾਲੇ ਦਿਨ ਕੀ ਕਰਦੇ ਨੇ ਕਿ ਸਵੇਰੇ ਸਵੇਰੇ ਉੱਠ ਕੇ ਨਹਾਉਣਾ ਧੋਣਾ ਵਧੀਆ ਕੱਪੜੇ ਪਾਉਣੇ ਮਹਿੰਦੀ ਲਾਉਣੀ ਚੂੜੀਆਂ ਲਾਉਣੀਆਂ ਸਭ ਕੁਝ ਪਾਉਣੇ ਵਧੀਆ ਕੱਪੜੇ ਕਿਉਂਕਿ ਖੁਸ਼ੀ ਦਾ ਮਾਹੌਲ ਹੈ ਸੋ ਫਿਰ ਉਹਨੂੰ ਇੱਕ ਦੂਜੇ ਨੂੰ ਗ੍ਰੀਟਿੰਗ ਕਰਦੇ ਨੇ ਈਦ ਮੁਬਾਰਕ ਕਹਿੰਦੇ ਨੇ ਹਾਂਜੀ ਸੋ ਇਸ ਤੋਂ ਬਾਅਦ ਫਿਰ ਮਾਸਕ ਦੇ ਵਿੱਚ ਜਿਹੜੇ ਮਸਜਿਦ ਦੇ ਵਿੱਚ ਜਾਣਾ ਜਾਂ ਓਪਨ ਗਰਾਊਂਡ ਦੇ ਵਿੱਚ ਜਾਣਾ ਹੁਣ ਕਿਉਂਕਿ ਕੋਰੋਨਾ ਵਾਇਰਸ ਨੇ ਸਾਰੀ ਦੁਨੀਆ ਨੂੰ ਢਾਇਆ ਵੈ ਸੋ ਮੇਰੇ ਖਿਆਲ ਆਨਲਾਈਨ ਹੋਈ ਜਾਂ ਕੋਈ ਹੋਈ ਤੇ ਮੈਂ ਤਾਂ ਨਹੀਂ ਜਾ ਸਕਿਆ ਸੋ ਪਰਪਜ਼ ਇਹੀ ਹੈ ਵੀ ਇਕੱਠੇ ਹੋ ਕੇ ਇਹ ਪ੍ਰੇਅਰਸ ਕਰਦੇ ਨੇ ਅੱਲਾਹ ਦੇ ਕੋਲ ਖੁਦਾ ਦੇ ਕੋਲ ਉਸ ਤੋਂ ਬਾਅਦ ਗਿਫਟ ਦਿੱਤੀਆਂ ਜਾਂਦੀਆਂ ਨੇ ਈਦੀ ਕਹਿੰਦੇ ਨੇ ਬੱਚਿਆਂ ਦੇ ਲਈ ਵੱਡਿਆਂ ਦੇ ਲਈ ਮਦਰ ਦੇ ਲਈ ਅੱਬਾ ਅਤੇ ਅੰਮੀ ਦੇ ਲਈ ਆਪਾਂ ਗਿਫਟਾਂ ਦਿੰਦੇ ਹਾਂ ਕੁਛ ਕਰਦੇ ਹਾਂ ਘਰਾਂ ਜਾ ਕੇ ਥੈਂਕਸ ਕਰਦੇ ਹਾਂ ਕਿਸ ਤਰ੍ਹਾਂ ਕਰਦੇ ਹਾਂ ਅਤੇ ਨਾਲ ਹੀ ਜਿਹੜੇ ਲੈੱਸ ਫਾਰਚੂਨ ਹੁੰਦੇ ਨੇ ਜਿਹਨੂੰ ਆਪਾਂ ਗਰੀਬ ਕਹਿ ਸਕਦੇ ਹਾਂ ਉਹਨਾਂ ਨੂੰ ਵੀ ਗਿਫਟ ਦੇਣੇ ਚਾਹੀਦੇ ਨੇ ਔਰ ਦਿੰਦੇ ਵੀ ਨੇ ਔਰ ਮੈਂ ਤੁਹਾਨੂੰ ਇੱਕ ਬੜੀ ਮਜ਼ੇਦਾਰ ਗੱਲ ਦੱਸਦਾ ਪੋਲੀਟੀਕਲ ਕਿ ਜਿਹੜੀ ਈਦ ਸੀਗੀ ਵਾਈਟ ਹਾਊਸ ਅਮੈਰੀਕਾ ਦੇ ਵਿੱਚ 1805 ਦੇ ਵਿੱਚ ਜਿਹੜੇ ਉੱਥੋਂ ਦੇ ਪ੍ਰੈਜੀਡੈਂਟ ਸੀ ਉਹਨਾਂ ਨੇ ਮਨਾਈ ਸੀ ਉਸ ਤੋਂ ਬਾਅਦ ਥੋੜ੍ਹੀ ਜਿਹੀ ਗੜਬੜ ਹੋ ਗਈ ਹੈ ਕਹਿ ਲਓ ਪੰਜਾਬੀ 'ਚ ਫਿਰ ਹਿਲਰੀ ਕਲਿੰਟਨ ਨੇ 1996 ਦੇ ਵਿੱਚ ਫਸਟ ਟਾਈਮ ਵਾਈਟ ਹਾਊਸ ਦੇ ਵਿੱਚ ਜਿਹੜੀ ਸੀਗੀ ਉਹਨੂੰ ਈਦ ਨੂੰ ਹੋਸਟ ਕੀਤਾ ਸੀਗਾ ਸੋ ਬੇਸਿਕਲੀ ਜਿਹੜੇ ਸੱਚਾ ਮੁਸਲਮਾਨ ਹੈ ਜਿਹੜਾ ਅੱਲਾਹ ਦੇ ਵਿੱਚ ਖੁਦਾ ਦੇ ਵਿੱਚ ਵਿਸ਼ਵਾਸ ਰੱਖਦਾ ਉਹਦੇ ਕੋਲੋਂ 5 ਗੱਲਾਂ ਦੀ ਉਮੀਦ ਕੀਤੀ ਜਾਂਦੀ ਹੈ ਹਰ ਧਰਮ ਦੇ ਵਿੱਚ ਚੰਗੀਆਂ ਗੱਲਾਂ ਦੱਸੀਆਂ ਜਾਂਦੀਆਂ ਨੇ ਇਸੇ ਤਰ੍ਹਾਂ ਮੁਸਲਿਮ ਧਰਮ ਦੇ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਸਭ ਤੋਂ ਪਹਿਲੀ ਬੇਸਿਕ ਗੱਲ ਹੈ ਕਿ ਹੀ ਸ਼ੁੱਡ ਹੈਵ ਫੇਥ ਇਨ ਅੱਲਾਹ ਕਿ ਸਾਡਾ ਰੱਬ ਦੇ ਵਿੱਚ ਅੱਲਾਹ ਦੇ ਵਿੱਚ ਯਕੀਨ ਹੋਣਾ ਜ਼ਰੂਰੀ ਹੈ ਅੱਲਾਹੁ ਅਕਬਰ ਇਹਦਾ ਮਤਲਬ ਵੀ ਇਹੀ ਹੈ ਕਿ ਅੱਲਾਹ ਜਿਹੜਾ ਉਹ ਗ੍ਰੇਟੈਸਟ ਹੈ ਦੂਸਰੀ ਗੱਲ ਮੁਸਲਿਮ ਭਾਈਚਾਰੇ ਤੋਂ ਇਹ ਆਸ ਕੀਤੀ ਜਾਂਦੀ ਹੈ ਇੱਕ ਸੱਚੇ ਮੁਸਲਮਾਨ ਤੋਂ ਕਿ ਉਹ ਦਿਨ ਦੇ ਵਿੱਚ 5 ਵਾਰ ਨਮਾਜ਼ ਪੜ੍ਹੇਗਾ ਜਿਹਨੂੰ ਪ੍ਰੇਅਰ ਕਹਿ ਸਕਦੇ ਹਾਂ ਫਿਰ ਜ਼ਕਾਤ ਦਾ ਨਿਯਮ ਹੈ ਜਿਹਨੂੰ ਚੈਰਿਟੀ ਕਹਿ ਸਕਦੇ ਹਾਂ ਹੱਥ ਕਾਲ ਖਾਏ ਕੁਛ ਹੱਥੋਂ ਦੇ ਜ਼ਕਾਤ ਦੇ ਕੀ ਨੇ ਉਹ ਬੜੇ ਡਿਟੇਲ ਦੇ ਵਿੱਚ ਨਹੀਂ ਕਿਉਂਕਿ ਜਾ ਹੀ ਨਹੀਂ ਸਕਦੇ ਬੜੀਆਂ ਬੁੱਕਸ ਭਰੀਆਂ ਪਈਆਂ ਨੇ ਜਿਹਦੇ ਵਿੱਚ ਜ਼ਕਾਤ ਕਿੰਨੀ ਦਿੱਤੀ ਜਾਂਦੀ ਹੈ ਕਿਵੇਂ ਦਿੱਤੀ ਜਾਂਦੀ ਹੈ ਕਿਸ ਤਰ੍ਹਾਂ ਦੀ ਇਨਕਮ ਹੋਵੇ ਆਪਾਂ ਮੈਂ ਤੁਹਾਨੂੰ ਬੇਸਿਕਲੀ ਗੱਲਾਂ ਦੱਸਦਾ ਫਿਰ ਫਾਸਟਿੰਗ ਜਿਵੇਂ ਰੋਜ਼ੇ ਹੋ ਗਏ ਆਪਣੇ ਰੋਜ਼ੇ ਰੱਖਣੇ 30 ਦਿਨ ਅਤੇ ਉਸ ਤੋਂ ਬਾਅਦ ਹੱਜ ਜਿਸ ਤਰ੍ਹਾਂ ਆਪਾਂ ਜਿਹੜੇ ਸਿੱਖ ਭਰਾ ਨੇ ਉਹ ਦਰਬਾਰ ਸਾਹਿਬ ਦੇ ਵਿੱਚ ਜਾਂਦੇ ਨੇ ਉਹਨਾਂ ਦਾ ਇਹ ਕੱਬ ਹੈ ਜਿਵੇਂ ਇਮਰਾਨ ਖਾਨ ਨੇ ਜਦੋਂ ਕਰਤਾਰਪੁਰ ਦਾ ਬਾਰਡਰ ਖੋਲਿਆ ਸੀਗਾ ਉਦੋਂ ਉਹਨਾਂ ਨੇ ਬੜੀ ਮੈਨੂੰ ਵਧੀਆ ਗੱਲ ਲੱਗੀ ਇਮਰਾਨ ਖਾਨ ਦੀ ਉਹ ਕਹਿੰਦਾ ਵੀ ਜੇ ਉਹਨਾਂ ਨੇ ਮੁਸਲਮਾਨ ਆਪਣੇ ਭਰਾਵਾਂ ਨੂੰ ਕਿਹਾ ਵੀ ਜੇ ਸਾਨੂੰ ਉੱਥੇ ਮੱਕੇ ਜਾਂ ਮਦੀਨੇ ਜਾਣ ਦੀ ਮਨਾਹੀ ਹੋ ਜੇ ਅਤੇ ਅਚਾਨਕ 10-20 ਸਾਲਾਂ ਪਿੱਛੋਂ ਉਹ ਖੋਲ ਦੇਣ ਵੀ ਚਲੋ ਜਾ ਕੇ ਤੁਸੀਂ ਕਾਬੇ ਦੇ ਦਰਸ਼ਨ ਕਰੋ ਕਾਬੇ ਦੇ ਨਾਲ ਮਿਲਾਪ ਕਰੋ ਅਤੇ ਤੁਹਾਡੇ ਕਿੰਨੀ ਤੁਹਾਨੂੰ ਖੁਸ਼ੀ ਹੋਏਗੀ ਉਸੇ ਤਰ੍ਹਾਂ ਹੀ ਸਿੱਖ ਭਰਾਵਾਂ ਨੂੰ ਹੋ ਰਹੀ ਹੈ ਜਦੋਂ ਅਸੀਂ ਕਰਤਾਰਪੁਰ ਦਾ ਖੋਲਿਆ ਕਿਉਂਕਿ ਗੁਰੂ ਨਾਨਕ ਇਸ ਦਾ ਫਾਊਂਡਰ ਆਫ ਦਾ ਸਿੱਖ ਰਿਲੀਜਨ ਸੋ ਕਿੰਨੀ ਵਧੀਆ ਲੌਜਿਕ ਸੀਗੀ ਉਹ ਪੋਲੀਟਿਕਸ ਤੋਂ ਉੱਪਰ ਸੀਗੀ ਸੋ ਇਸੇ ਕਰਕੇ ਆ ਵੀ ਬੰਦਾ ਪ੍ਰਧਾਨ ਮੰਤਰੀ ਆਉਂਦੇ ਨੇ ਜਾਂਦੇ ਨੇ ਇਮਰਾਨ ਖਾਨ ਦੀ ਇਹ ਖਾਸੀਅਤ ਹੈ ਕਿ ਵੀ ਹੀ ਇਜ਼ ਅ ਮੈਨ ਆਫ ਪ੍ਰਿੰਸੀਪਲ ਉਹ ਜਦੋਂ ਕਹਿੰਦੇ ਨੇ ਨਾ ਵੀ ਯੂ ਟਰਨ ਮਾਰਦਾ ਯੂ ਟਰਨ ਤਾਂ ਆਪੀ ਮਾਰਨਾ ਉਹ ਕਿਹੜਾ ਪੋਲੀਟੀਸ਼ੀਅਨ ਹੈ ਜੀ ਕ੍ਰਿਕਟ ਦੇ ਵਿੱਚ ਜਦੋਂ ਕੈਪਟਨ ਵੀ ਸੀ ਉਹ ਤਾਂ ਇੱਧਰ ਉੱਧਰ ਘੁਮਾ ਕੇ ਪਤੇ ਹਰ ਸੈਕਿੰਡ ਚੇਂਜ ਕਰਨੀ ਪੈਂਦੀ ਸੀ ਪਾਲਿਸੀ ਆਪਣੀ ਟੀਮ ਦੇ ਲਈ ਜਿਤਾਉਣ ਲਈ, ਕਿਉਂਕਿ ਮੇਨ ਪਰਪਸ ਟੀਮ ਨੂੰ ਜਿਤਾਉਣਾ ਸੀਗਾ। ਇਸੇ ਤਰ੍ਹਾਂ ਹੀ ਉਹ ਹੋਇਆ ਵੀ ਗੁਰਬਤ ਨੂੰ ਦੂਰ ਕਰਨਾ, ਪਾਕਿਸਤਾਨ ਦੇ ਵਿੱਚੋਂ ਜਿਹੜੇ ਗੰਦ ਪਿਆ ਵੈ ਹੇਰਾ ਫੇਰੀ ਆ ਕਰਪਸ਼ਨ ਹੈ, ਕਿਉਂਕਿ ਉਹ ਆਪ ਤਾਂ ਕਰਦਾ ਨਹੀਂ ਹੈ। ਜੇ ਉਹ ਕਰਦਾ ਹੁੰਦਾ ਤਾਂ ਐਡਾ ਵੱਡਾ ਹਸਪਤਾਲ ਕਿਵੇਂ ਬਣਾ ਲੈਂਦਾ, ਹਾਂਜੀ ਨਵਲ ਯੂਨੀਵਰਸਿਟੀ ਕਿਵੇਂ ਬਣਾ ਲੈਂਦਾ। ਖੈਰ ਮੈਂ ਉਹਦਾ ਕੋਈ ਇਹ ਨਹੀਂ ਹੈ ਕਿ ਮੈਂ PTI ਦਾ ਬੰਦਾ, ਪਰ ਮੈਨੂੰ ਅੱਛਾ ਲੱਗਦਾ, ਮੈਨੂੰ ਉਦੋਂ ਵੀ ਚੰਗਾ ਲੱਗਦਾ ਸੀ ਜਦੋਂ ਪਹਿਲੀ ਵਾਰ ਇੰਡੀਆ ਆਏ ਤੇ ਮੈਂ ਉਹਨਾਂ ਦੇ ਨਾਲ ਕਾਲਜ ਪੜ੍ਹਾਉਂਦਾ ਸੀਗਾ, ਸਾਡੀ ਉਦੋਂ ਮੁਲਾਕਾਤ ਹੋਈ। ਬੜਾ ਹੰਬਲ ਸੰਗਾਊ ਜਿਹਾ ਬੰਦਾ, ਉਸੇ ਤਰ੍ਹਾਂ ਹੀ ਹੋਣਾ, ਸੰਗਦਾ ਹੀ ਰਹਿੰਦਾ। ਤੁਸੀਂ ਐਂ ਕਹੋਗੇ ਵੀ 3 ਸ਼ਾਦੀਆਂ ਕਰਾ ਲਈਆਂ, ਉਹ ਡਿਫਰੈਂਟ ਇਸ਼ੂ ਹੈ, ਪਰ ਸੰਗਦਾ ਜ਼ਰੂਰ ਰਹਿੰਦਾ, ਕਿਸੇ ਦੀ ਗੱਲ ਮੰਨਦਾ ਨਹੀਂ ਤੇ ਆਪਣੇ ਦਿਲ ਦੀ ਗੱਲ ਕਰਦਾ। ਇਸੇ ਕਰਕੇ ਯਾਨੀ ਜਿੰਨੇ ਵੀ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਵਿੱਚ ਆਏ ਤੇ ਉਹ ਫੌਜ ਦੇ ਕੰਟਰੋਲ ਚ ਹੁੰਦੇ ਸੀਗੇ, ਫੌਜ ਤੋਂ ਵੀ ਨੀ ਡਰਦਾ। ਮੇਰਾ ਖਿਆਲ ਆ ਵੀ ਜੇ ਫੌਜ ਦਾ ਕੋਈ ਬੰਦਾ ਹੋਵੇ ਇਹਦੇ ਨਾਲ ਭੱਜ ਕੇ ਦੇਖ ਲਏ ਤਾਂ ਫਿਰ ਅੱਗੇ ਨਿਕਲ ਜਾਣਾ, ਪੂਰੀ ਐਕਸਰਸਾਈਜ਼ ਕਰਦਾ, ਹਿੰਮਤ ਹੈ ਅੰਦਰੋਂ ਵੀ ਤੇ ਬਾਹਰੋਂ ਵੀ। ਸੋ ਹੀ ਇਜ਼ ਏ ਨਾਈਸ ਪਰਸਨ। ਸੋ ਇਹਦਾ ਮਤਲਬ ਜਿਹੜੀ ਮੈਂ ਗੱਲ ਕਰ ਰਿਹਾ ਸੀ, 5 ਬੇਸਿਕ ਗੱਲਾਂ ਕਿ ਪਰ ਅੱਲਾ ਦਾ ਖੁਦਾ ਦੇ ਵਿੱਚ ਫੇਥ ਹੋਣਾ, ਪ੍ਰੇਅਰ ਨਮਾਜ਼ ਪੜ੍ਹਨੀ, ਚੈਰਿਟੀ ਜਗਾਤ ਦੇਣੀ, ਫਾਸਟਿੰਗ ਜਿਹੜੀ ਆ ਰੋਜ਼ੇ ਰੱਖਣੇ ਤੇ ਨਾਲ ਹੱਜ। ਹੁਣ ਹੱਜ ਦੇ ਬਾਰੇ ਮੈਂ ਆਪਣੇ ਭੈਣ ਭਰਾਵਾਂ ਨੂੰ ਥੋੜ੍ਹੀ ਜਿਹੀ ਗੱਲ ਦੱਸ ਦੇਣਾ। ਜਿਸ ਤਰ੍ਹਾਂ ਮੈਂ ਗੱਲ ਕੀਤੀ ਸੀਗੀ ਕਿ ਜਿਹੜੇ ਸਿੱਖ ਭਰਾ ਨੇ ਉਹ ਦਰਬਾਰ ਸਾਹਿਬ ਦੇ ਵਿੱਚ ਹਰਿਮੰਦਰ ਸਾਹਿਬ ਦੇ ਵਿੱਚ ਜਾਂਦੇ ਨੇ ਕਿਉਂਕਿ ਉਹ ਮੰਨਦੇ ਨੇ ਕਿ ਉਹਨਾਂ ਦਾ ਉਹ ਹੋਲੀ ਟੈਂਪਲ ਹੈ। ਇਸੇ ਤਰ੍ਹਾਂ ਜਿਹੜਾ ਹੱਜ ਹੈ ਉਹਦੇ ਵਿੱਚ ਮੁਸਲਿਮ ਵੀਰਾਂ ਨੂੰ ਇਹ ਕਿਹਾ ਗਿਆ ਕਿ ਲਾਈਫ ਦੇ ਵਿੱਚ ਇੱਕ ਵਾਰ ਘੱਟੋ ਘੱਟ ਤੁਸੀਂ ਹੱਜ ਜ਼ਰੂਰ ਕਰੋ, ਹਾਜ਼ੀ ਜ਼ਰੂਰ ਬਣੋ। ਹਾਜ਼ੀ ਤੋਂ ਅਤੇ ਹੱਜ ਦਾ ਹੀ ਫਰਕ ਹੈ, ਜਿਹੜਾ ਹੱਜ ਕਰਿਆ ਵੀ ਉਹਨੂੰ ਹਾਜ਼ੀ ਕਹਿ ਦਿੰਦੇ ਨੇ। ਸੋ ਉਹਦੇ ਵਿੱਚ ਹੁਣ ਮੈਂ ਤੁਹਾਨੂੰ ਥੋੜ੍ਹੀ ਗੱਲ ਦੱਸਣੀ ਚਾਹੁੰਦਾ ਵੀ ਉੱਥੇ ਜਿਹੜਾ ਮੱਕਾ ਹੈਗਾ ਸ਼ਹਿਰ ਕਹਿ ਲਓ, ਉਹਦੇ ਵਿੱਚ ਬਹੁਤ ਵੱਡੀ ਸਾਰੀ ਮਸਜਿਦ ਬਣੀ ਵੀ ਹੈ। ਉਹ ਮਸਜਿਦ ਦੇ ਸੈਂਟਰ ਦੇ ਵਿੱਚ ਇੱਕ ਸਕੇਅਰ ਬਿਲਡਿੰਗ ਹੈ ਕਾਲੀ, ਜਿਹਨੂੰ ਅਸੀਂ ਕਾਬਾ ਕਹਿੰਦੇ ਹਾਂ। ਕਾਬਾ ਬਿਲਡਿੰਗ ਦਾ ਨਾਂ ਹੈ, ਉਹਨੂੰ ਬਣਾਇਆ ਕਿਹਨੇ ਸੀਗਾ, ਮੇਰੇ ਹੋ ਸਕਦਾ ਨਾਂ ਲੈਣ 'ਚ ਗਲਤੀ ਹੋ ਜੇ, ਕਿਉਂਕਿ ਜਦੋਂ ਤੁਸੀਂ ਜਿਵੇਂ ਤੋਂ 40-45 ਸਾਲ ਪਹਿਲਾਂ ਪੁੱਛਦੇ ਮੈਂ ਤੁਹਾਨੂੰ ਸਪੈਲਿੰਗ ਵੀ ਪੂਰੇ ਦੱਸ ਦੇਣੇ ਉਰਦੂ 'ਚ, ਪਰ ਹੁਣ ਤਾਂ ਕਿਉਂਕਿ ਮੈਂ ਓਨੈਸਟਲੀ ਕਹਿੰਦਾ ਵੀ ਨਹੀਂ ਕਦੇ ਪੜ੍ਹਿਆ। ਸੋ ਉਹ ਜਿਹੜਾ ਹੈਗਾ ਕਾਬਾ ਦੀ ਬਿਲਡਿੰਗ ਹੈ, ਉਹ ਇਬਰਾਹਿਮ ਨੇ ਬਣਾਈ ਸੀ। ਇਬਰਾਹਿਮ ਨੇ ਕਿਉਂ ਬਣਾਈ ਸੀ? ਕਿਉਂਕਿ ਉਹਦਾ ਬੇਟਾ ਸੀ, ਬੇਟਾ ਤਾਂ ਹਮੇਸ਼ਾ ਹੀ ਲਵਿੰਗ ਹੁੰਦੇ ਨੇ, ਇਜ਼ਮਾਇਲ, ਸ਼ਾਇਦ ਮੈਂ ਗਲਤ ਨਾ ਹੋਵਾਂ। ਸੋ ਉਹ ਉਹਦੀ ਵੀ ਬਹੁਤ ਵਧੀਆ ਸਟੋਰੀ ਹੈ, ਸਟੋਰੀ ਕਹਿ ਲਓ ਜਾਂ ਇਹ ਉਸ ਹਿਸਟਰੀ ਦੇ ਵਿੱਚ ਆਉਂਦਾ ਕਿ ਉਹਨੂੰ ਇੱਕ ਵਾਰ ਸੁਪਨਾ ਆਇਆ ਅਤੇ ਅੱਲਾ ਨੇ ਖੁਦਾ ਨੇ ਉਹਨੂੰ ਕਿਹਾ ਵੀ ਤੂੰ ਜੇ ਮੇਰਾ ਬਹੁਤ ਵੱਡਾ ਭਗਤ ਹੈ, ਇਫ ਯੂ ਟਰਸਟ ਇਨ ਮੀ, ਅਤੇ ਜਿਹੜਾ ਤੇਰਾ ਬੇਟਾ ਉਹਦੀ ਤੂੰ ਕੁਰਬਾਨੀ ਦੇ ਵੀ ਉਹਦਾ ਗਲਾ ਕੱਟ ਦੇ, ਕੁਛ ਕਰ ਦੇ ਸਮਥਿੰਗ। ਜਦੋਂ ਉਹਨੂੰ ਆਇਆ ਤਾਂ ਉਹਨੂੰ ਲੱਗਿਆ ਵੀ ਇਹ ਸ਼ੈਤਾਨ ਹੈ, ਜਿਹੜਾ ਮਾਇੰਡ ਹੈ ਜਾਂ ਈਵਲ ਡੈਵਲ ਹੈ, ਅੱਲਾ ਤਾਂ ਇਹ ਗੱਲ ਕਹਿ ਹੀ ਨਹੀਂ ਸਕਦਾ। ਸੋ ਇਸ ਕਰਕੇ ਵੀ ਇਹ ਡੈਵਲ ਨੇ ਕਿਹਾ ਹੋਊਗਾ, ਉਹਨੇ ਉਸ ਗੱਲ 'ਤੇ ਅੱਲਾ ਦੇ ਗੱਲ 'ਤੇ ਟਰੱਸਟ ਨਹੀਂ ਕੀਤਾ। ਫਿਰ ਉਹਨੇ ਕੀ ਹੋਇਆ ਕਿ ਦੂਸਰੇ ਦਿਨ ਫਿਰ ਉਹੀ ਸੁਪਨਾ ਆਇਆ ਜਾਂ ਫਿਰ ਉਹਦਾ ਖਿਆਲ ਆਇਆ ਜਾਂ ਸਮਾਧੀ 'ਚ ਬੈਠਾ ਜਾਂ ਕੁਛ ਹੋਇਆ। ਸੋ ਫਿਰ ਉਹਨੇ ਆਪਣੇ ਗੱਲ ਕੀਤੀ ਵੀ ਨਹੀਂ, ਇਹ ਦੈਟ ਇਜ਼ ਦਾ ਰੀਅਲ ਕਮਾਂਡ ਆਫ ਅੱਲਾ, ਅਤੇ ਉਹਨੇ ਆਪਣੇ ਬੇਟੇ ਨੂੰ ਲਿਆ ਅਤੇ ਕਹਿੰਦੇ ਅਰਾਫਤ ਦੀ ਜਿਹੜੀ ਇੱਕ ਪਹਾੜ ਹੈ, ਹਾਂਜੀ ਰਾਫਤ ਦਾ, ਜੇ ਮੈਂ ਇਹ ਵੀ ਮੈਂ ਕਹਿੰਦਾ ਸੋਰੀ ਜੇ ਮੈਂ ਕੋਈ ਗਲਤ ਨੌਲੇਜ ਲੈ ਹੋਵੇ, ਮੱਕੇ ਦੇ ਵਿੱਚ ਹੈ, ਮਾਊਂਟੇਨ ਹੈ, ਉੱਥੇ ਉਹ ਲੈ ਗਿਆ ਅਤੇ ਰਸਤੇ 'ਚ ਉਹਨੇ ਆਪਣੇ ਬੇਟੇ ਨੂੰ ਦੱਸਿਆ ਵੀ ਆਹ ਕਰਕੇ ਮੈਨੂੰ ਹੁਕਮ ਹੋਇਆ ਵੀ ਮੈਂ ਤੇਰੀ ਕੁਰਬਾਨੀ ਲੈਣੀ ਹੈ। ਉਹ ਕਹਿੰਦਾ ਨੋ ਪ੍ਰੋਬਲਮ। ਉਹ ਜਾਂਦਾ ਹੋਇਆ ਰੱਸੀ ਵੀ ਲੈ ਗਿਆ ਸੀ ਅਤੇ ਨਾਈਫ ਵੀ ਲੈ ਗਿਆ ਸੀ, ਉਹਨੇ ਬੇਟੇ ਨੇ ਕਿਹਾ ਵੀ ਮੈਨੂੰ ਰੱਸੀ ਨਾਲ ਬੰਨ ਦਿਓ ਹੱਥ ਪੈਰ ਤਾਂ ਕਿ ਮੈਂ ਹਿੱਲਾਂ ਨਾ ਅਤੇ ਤੁਸੀਂ ਮੇਰੀ ਚਾਕੂ ਨਾਲ ਕਰ ਦਿਓ। ਕਹਿੰਦੇ ਜਦੋਂ ਉਹ ਰਾਫਤ ਦੇ ਲੈ ਕੇ ਉਹਦਾ ਗਰਦਨ ਕੱਟੀ ਅਤੇ ਅੱਲਾ ਦੀ ਮੌਜ ਕਿ ਉਹ ਦੇਖਿਆ ਕਿ ਇੱਕ ਲੈਮ ਜਿਹੜਾ ਸੀਗਾ ਅਤੇ ਉਹ ਸੀਗਾ, ਇਨਸਟੈਡ ਆਫ ਉਹਦੇ ਵਾਲਾ ਬਲੱਡ ਨਿਕਲਦਾ ਸੀਗਾ ਅਤੇ ਉਹਦੀ ਥਾਂ 'ਤੇ ਉਹ ਲੈਮ ਸੀਗਾ ਅਤੇ ਉਦੋਂ ਉਹ ਕੁਰਬਾਨੀ ਹੋ ਗਈ। ਸੋ ਇਸ ਕਰਕੇ ਜਿਹੜਾ ਆਪਣਾ ਇਬਰਾਹਿਮ ਸੀਗਾ ਉਹਨੂੰ ਲੋਕ ਅੱਜ ਤੱਕ ਵੀ ਪੂਜਦੇ ਨੇ। ਸੋ ਕਿਹਾ ਜਾਂਦਾ ਵੀ ਉਹਨੇ ਜਿਹੜੀ ਕਾਬੇ ਦੀ ਬਿਲਡਿੰਗ ਜਿਹੜੀ ਸਕੇਅਰ ਮੈਂ ਤੁਹਾਨੂੰ ਦੱਸੀ ਹੈ ਉਹ ਉਹਨੇ ਬਣਾਈ ਸੀਗੀ। ਸੋ ਉਹਦੇ ਵਿੱਚ ਕੀ ਹੈ ਕਿ ਜਦੋਂ ਵੀ ਕੋਈ ਬੰਦੇ ਮੁਸਲਿਮ ਜਾਂਦੇ ਨੇ ਉੱਥੇ ਮੱਕੇ ਤਾਂ ਉਹ ਹੱਜ ਦਾ ਪਹਿਲੀ ਜਿਹੜੀ ਬਿਲਡਿੰਗ ਹੈ ਕਾਬਾ ਉਹਦੇ 7 ਕਲੋਕ ਵਾਈਜ਼ ਚੱਕਰ ਲਾਉਂਦੇ ਨੇ। ਹੁਣ ਮੈਨੂੰ ਇਹ ਨਹੀਂ ਪਤਾ ਵੀ ਸ਼ਾਇਦ ਲੈਫਟ ਹੈਂਡ ਕੰਨੀ ਰਹਿੰਦੇ ਹੋਣਗੇ, ਮੈਨੂੰ ਮਾਫ਼ ਕਰੋ ਕਿਉਂਕਿ ਮੈਂ ਜਿੰਨੀ ਕੁ ਮੈਨੂੰ ਨੌਲੇਜ ਹੈ ਉੰਨੀ ਮੈਂ ਦੱਸਣ ਦੀ ਕੋਸ਼ਿਸ਼ ਕਰਦਾ। ਉਹ ਲਾਉਂਦੇ ਨੇ 7 ਗੇੜੇ। ਉਸ ਤੋਂ ਬਾਅਦ 2 ਉੱਥੇ ਘਾਟੀਆਂ ਨੇ, ਇੱਕ ਨੂੰ ਸਾਫਾ ਕਹਿੰਦੇ ਨੇ, ਇੱਕ ਨੂੰ ਮਾਰਵਾ ਕਹਿੰਦੇ ਨੇ। ਇਹ ਵੀ ਮੈਂ ਦੱਸ ਦੇਣਾ ਵੀ ਜਦੋਂ ਇਬਰਾਹਿਮ ਨੇ ਇਜ਼ਮਾਇਲ ਦੇ ਗਰਦਨ ਕੱਟੀ ਉਹਦੀ ਕੁਰਬਾਨੀ ਦਿੱਤੀ ਤਾਂ ਉਹਦੀ ਜਿਹੜੀ ਵਾਈਫ ਸੀਗੀ ਉਹਦਾ ਨਾਂ ਮੈਨੂੰ ਭੁੱਲ ਗਿਆ, ਸ਼ਾਇਦ ਕੋਈ ਨਹੀਂ ਮੈਨੂੰ ਨਾਂ ਨਹੀਂ ਆ ਰਿਹਾ, ਉਹ ਫਿਰ ਭੱਜ ਕੇ 2 ਪਹਾੜੀਆਂ ਦੇ ਵਿੱਚ ਪਾਣੀ ਦੀ ਤਲਾਸ਼ ਕਰ ਰਹੀ ਸੀਗੀ। ਸੋ ਉਸ ਤੋਂ ਬਾਅਦ ਜਿਹੜੀਆਂ 2 ਪਹਾੜੀਆਂ ਨੇ ਅਲ ਸ਼ਾਫਾ ਅਤੇ ਮਰਵਾਹਾ, ਉਹਦੇ ਵਿੱਚ ਜਿਹੜੇ ਮੁਸਲਿਮ ਵੀਰ ਨੇ 7 ਵਾਰ ਭੱਜਦੇ ਨੇ, 7 ਵਾਰ ਪੈਦਲ ਆਉਂਦੇ ਨੇ, ਔਰ ਜਸਟ ਸਮ ਸੋਰਟ ਆਫ ਰਿਸਪੈਕਟ। ਫਿਰ ਉਹਦੇ ਵਿੱਚ ਜਿਹੜਾ ਮੱਕੇ ਦੇ ਵਿੱਚ ਇੱਕ ਮਾਊਂਟੇਨ ਹੈ ਅਰਾਫਤ, ਮੈਂ ਤੁਹਾਨੂੰ ਕਿਹਾ ਸੀ ਉੱਥੇ ਜਾਂਦੇ ਨੇ, ਚਿੱਟੇ ਕੱਪੜੇ ਪਾਏ ਹੁੰਦੇ ਨੇ ਉਹਨਾਂ ਦੇ, ਚਿੱਟੇ ਕੱਪੜਿਆਂ ਇਸ ਸਿੰਬਲ ਆਫ ਇਕੁਅਲਨੈਸ, सारे बराबर ने। यह नहीं है भी कोई फलाने देश का राजा या फलाने देश का प्रधानमंत्री जो जान के सारे बराबर ने। सो उस माउंटेन के उपर जाके यह फॉरगिवनेस परमात्मा के कोल अल्लाह को वाहेगुरु को जिस तरह भी आप सारे मंगते हैं कि अपन भुलां बख्शाने भी सामने जो भी पाप किए ने सू बख्श दे, क्योंकि बख्शन तो एक परमात्मा ही होर कोई बख्श ही नहीं सकता है ना। मां बाप भी जो बख्शन कंडीशन ला देंगे असं कहीं कानून चाहवे वह भी लागे तू आ किता नहीं किता सजा भुगतनी पैंती है, पर अल्लाह वाहेगुरु परमात्मा को पूरी राइट है कोई सानू बख्श दिंदा है। फिर इस तो बाद की है भी मीना दे विच एक मीना सिटी है उहदे विच तीन पिलर हुंदे सी हुण उह दीवार बना दित्ती आ। जदों मैं पढ़दा सी उदों उस टाइम पिलर सी मैनूं याद है सानू साडे टीचर डॉक्टर हसन उह सानू दसदे हुंदे सी पिलर है भी उहदे उत्ते सत छोटे छोटे कंकर कह लो स्टोन कह लो मारदे सीगे भी उह डैवल है, तां कि कहा सी भी तू साडे इब्राहिम नूं मिसगाइड कर रहा सीगा इस करके उहदे उत्ते मारे जांदे ने। पर अनऑफिशियली मदीना भी जांदे ने, मदीना मुहम्मद साहब दा की है अपना उत्थे दफनाए सीगे ते अनऑफिशियली उत्थे भी जाके लोग उत्थे दर्शन करदे ने। सो इस तरह की हज है, सो इहदे विच जिंदगी दे विच जांदे ने ते जदों करके आउंदे ने हज करके ने लोग उहनां दी बड़ी इज्जत मान करदे ने भी हयादी बनिया परमात्मा दे दरबार विच जाके आया। सो मैं मुहम्मद साहब दे बारे एक गल तुहानूं दसणी चाहुंदा कि मुहम्मद साहब जिहड़े सीगे पैगंबर उह पहुंचे हुए सी ऑफकोर्स अल्लाह दे नाल मिले हुए सी खुदा दे नाल मिले हुए सीगे ते जदों उह सीगे प्रेजेंट तां कुछ लोग जिहड़े सीगे उन्हां नूं बड़ा मनदे सीगे बड़ी रिस्पैक्ट करदे सी, उन्हां नूं पता सीगा कि अंदर इन्हां दी जिहड़ी अंदर उह ही इज़ अटैच्ड विद अल्लाह। सो उहदे विच कोई मेरे वर्गा मूर्ख भी सीगा, नाम मैनूं भुल गया उहदा, मूर्ख दा तां वैसे नाम भुलना ही चंगा हुंदा, उहदा नाम भुल गए ते उहने कहा भी इह सब ड्रामेबाजी करदे, इहनूं कोई नॉलेज नहीं। इह कहिंदा भी मैनूं तुरताम दी नॉलेज हैगी, दरगाह दी नॉलेज आ, उपर नॉलेज आ जिथे खुदा रहिंदा, भी इहनूं कुछ नहीं पता। उहने की किता जदों 10-15 उहनां दे भगत बैठे सीगे डिसाइपल बैठे सी मरीद बैठे सी उह बंदा सिर फिरिया आ गया बंदा। सो उहदे उहने कहा भी तूं कहिंदा भी मैनूं तुर उपर तक दी पता भी किथे किथे दरगाह की है, स्वर्ग की है, नर की है, जो भी कुछ अल्लाह किथे है, तूं मैनूं ऐ सिंपल दस दे कि मेरी मुठ्ठी दे विच की है। ਉਹ ਮੁਹੰਮਦ ਸਾਹਿਬ ਹੱਸ ਪਏ, ਕਹਿੰਦੇ ਤਾਂ ਬਹੁਤ ਛੋਟੀ ਗੱਲ ਹੈ ਵੀ ਤੇਰੀ ਮੁੱਠੀ ਚ ਕੀ ਚੀਜ਼ ਹੈ ਦੱਸਣਾ, ਤੂੰ ਐਂ ਕਰ ਮੈਨੂੰ ਤਾਂ ਪੁੱਛਦਾ ਨਾ ਵੀ ਮੈਂ ਤੇਰੀ ਦੱਸਾਂ ਮੁੱਠੀ ਚ ਕੀ ਹੈ, ਤੂੰ ਜਿਹੜੀ ਮੁੱਠੀ ਦੇ ਵਿੱਚ ਚੀਜ਼ ਲੈ ਕੇ ਆ ਉਹਨੂੰ ਪੁੱਛ ਕੇ ਮੈਂ ਕੌਣ ਆ। ਆਈ ਜਸਟ ਰਿਪੀਟ, ਉਹਨੇ ਕਿਹਾ ਸੀ ਵੀ ਤੂੰ ਦੱਸ ਮੇਰੀ ਮੁੱਠੀ ਚ ਕੀ ਹੈ, ਉਹ ਕਹਿੰਦੇ ਤਾਂ ਬਹੁਤ ਛੋਟੀ ਚੀਜ਼ ਆ ਮੁਹੰਮਦ ਸਾਹਿਬ ਕਹਿੰਦੇ, ਪਰ ਮੈਂ ਤੈਨੂੰ ਇਹ ਗੱਲ ਕਹਿੰਦਾ ਜਿਹੜੀ ਤੇਰੀ ਮੁੱਠੀ ਚੀਜ਼ ਹੈ ਨਾ ਤੂੰ ਉਹਨੂੰ ਪੁੱਛ ਕੇ ਮੈਂ ਕੌਣ ਆ। ਉਹ ਕਹਿੰਦਾ ਜੀ ਉਹ ਤਾਂ ਬੇਜਾਨ ਚੀਜ਼ ਹੈ, ਉਹ ਤਾਂ ਬੋਲ ਹੀ ਨਹੀਂ ਸਕਦੀ। ਕਹਿੰਦਾ ਇਹੀ ਤਾਂ ਗੱਲ ਹੈ, ਜੇ ਪਰਮਾਤਮਾ ਚਾਹੇ, ਅੱਲਾਹ ਚਾਹੇ, ਖੁਦਾ ਚਾਹੇ, ਉਹ ਜਿਹੜੇ ਜਿਨ੍ਹਾਂ ਦੇ ਵਿੱਚ ਜਾਨ ਨਹੀਂ ਹੁੰਦੀ ਉਹਨਾਂ 'ਚ ਜਾਨ ਪਾ ਦਿੰਦਾ, ਸੋ ਜਾਨ ਪਾਉਣ ਵਾਲਾ ਪਰਮਾਤਮਾ ਹੀ ਹੈ। ਸੋ ਜਦੋਂ ਉਹਨੇ ਕਿਹਾ, ਉਹਨੇ ਮੁੱਠੀ ਖੋਲ੍ਹੀ, ਕਹਿੰਦਾ ਮੁਹੰਮਦ ਸਾਹਿਬ ਨੂੰ, ਕਹਿੰਦਾ ਇਹ ਤਾਂ ਸਟੋਨ ਹੈ, ਪੱਥਰ ਹੈ, ਇਹ ਤਾਂ ਬੋਲ ਹੀ ਨਹੀਂ ਸਕਦਾ, ਕਹਿੰਦਾ ਪੁੱਛ ਕੇ ਤਾਂ ਦੇਖ। ਜਦੋਂ ਉਹਨੇ ਪੁੱਛਿਆ, ਉਹਨੂੰ ਪਤਾ ਸੀ ਬੋਲਾਂ ਤਾਂ ਇਹਨੇ ਹੈ ਨਹੀਂ, ਉਹਨੇ ਪੱਥਰ ਨੂੰ ਪੁੱਛਿਆ ਵੀ ਦੱਸ ਇਹ ਜਿਵੇਂ ਜੋਕਿੰਗ ਕਹਿੰਦੇ, ਸਟੇਅਰਿੰਗ ਕਹਿੰਦੇ ਨੇ ਆਪਾਂ ਮਜ਼ਾਕ ਦੇ ਤੌਰ ਤੇ, ਵੀ ਇਹ ਮੁਹੰਮਦ ਸਾਹਿਬ ਕਹਿੰਦੇ ਨੇ ਵੀ ਇਹ ਕੌਣ ਆ, ਦੱਸੀ ਇਹਦੇ ਬਾਰੇ। ਸੋ ਕਹਿੰਦੇ ਉਸ ਟਾਈਮ ਜਿਹੜਾ ਪੱਥਰ ਸੀਗਾ ਉਹ ਵੀ ਬੋਲ ਪਿਆ, ਉਹਨੇ ਕਿਹਾ ਸੀ ਲਾ ਇਲਾਹ ਇਲਾਹ ਮੁਹੰਮਦ ਰਸੂਲ ਅੱਲਾ, ਕਿ ਜਿਹੜਾ ਮੁਹੰਮਦ ਸਾਹਿਬ ਨੇ ਪ੍ਰੋਫਿਟ ਇਹ ਪਰਮਾਤਮਾ ਦਾ ਰੂਪ ਨੇ। ਬੇਸ਼ੱਕ ਮੇਰੇ ਨਾਲ ਕੋਈ ਕੰਟਰਾਡਿਕਸ਼ਨ ਕਰੇ ਜਾਂ ਜੋ ਕੁਛ ਕਰੇ, ਮਤਲਬ ਉਹਦਾ ਇਹੀ ਹੈ ਵੀ ਉਹ ਵੀ ਖੁਦ ਪਰਮਾਤਮਾ ਦੇ ਨਾਲ ਮਿਲ ਚੁੱਕੇ ਸੀਗੇ। ਸੋ ਕਹਿਣ ਦਾ ਮੇਰਾ ਮਤਲਬ ਹੈ ਵੀ ਜਿਹੜੇ ਪਹੁੰਚੇ ਹੋਏ ਸੰਤ ਫਕੀਰ ਪੈਗੰਬਰ ਹੁੰਦੇ ਨੇ ਨਾ, ਉਹ ਅੰਦਰੋਂ ਮਿਲੇ ਹੋਏ ਹੁੰਦੇ ਨੇ। ਸੋ ਇਹ ਸਾਰੀ ਆਲ ਅਬਾਊਟ ਈਦ ਦੇ ਬਾਰੇ ਹੈ ਗੱਲਬਾਤ ਹੈ। ਮੈਂ ਤੁਹਾਨੂੰ ਹੋਰ ਵੀ ਮੁਹੰਮਦ ਸਾਹਿਬ ਦੀਆਂ ਸਾਖੀਆਂ ਸੁਣਾਵਾਂਗਾ ਜੋ ਮੈਨੂੰ ਟਾਈਮ ਮਿਲਿਆ। ਹੁਣ ਡਾਕਟਰ ਅੰਕੁਸ਼ ਮੇਰੇ ਨਾਲ ਲਾਈਨ 'ਤੇ ਨੇ, ਪਰ ਮੈਂ ਇੱਕ ਮਿੰਟ ਗੱਲ ਦੱਸਦਿਆਂ ਵੀ ਜਿਹੜਾ ਸਾਡਾ ਪ੍ਰੋਗਰਾਮ ਸੀ ਮੈਂ ਭੁੱਲ ਗਿਆ, ਇਹ BNC ਮੈਡੀਕਲ ਸੈਂਟਰ ਦੇ ਸਹਿਯੋਗ ਦੇ ਨਾਲ ਕੀਤਾ ਜਾਂਦਾ, ਜਿਹੜਾ ਕਿ ਬ੍ਰੈਂਪਟਨ ਦੇ ਵਿੱਚ ਹੈ, ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ 'ਤੇ, ਜਿੱਥੇ ਕਿ ਫਿਜੀਓਥੈਰੇਪੀ, ਕੈਰੋਪ੍ਰੈਕਟਰ, ਫਾਰਮੇਸੀ ਹੈ ਸਾਡੀ, ਅਰਜੈਂਟ ਕੇਅਰ ਹੈ, ਵਾਕ ਇਨ ਕਲੀਨ ਹੈ, ਫੈਮਿਲੀ ਪ੍ਰੈਕਟਿਸ ਹੈ, ਡਰਮੇਟਾਲੋਜਿਸਟ ਨੇ, ਕੌਂਸਲਿੰਗ ਆ, ਆਈ ਡਾਕਟਰਸ ਨੇ, ਇਹ ਸਾਰੀਆਂ ਅਸੀਂ ਉੱਥੇ ਸਰਵਿਸਿਜ ਦਿੰਦੇ ਹਾਂ। ਸੋ ਤੁਸੀਂ ਉੱਥੇ ਜਾ ਸਕਦੇ ਹੋ ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ 'ਤੇ, ਜੇ ਫੋਨ ਕਰਨਾ 2895690124 0124 0125 0126 0127 ਜਾਂ 9057935888 ਜਾਂ 9057935866 ਉੱਧਰ 5888 ਹੈ, ਇੱਧਰ 5866 ਹੈ, ਬਾਕੀ ਸਾਰੇ ਸੇਮ ਨੰਬਰ ਨੇ। ਬਾਕੀ ਗੱਲ ਛੱਡੋ, ਕਾਰ ਚੱਕੋ ਅਤੇ ਬ੍ਰੈਮਲੀ ਜੇ ਲੋੜ ਹੈ ਤਾਂ ਬ੍ਰੈਮਲੀ ਅਤੇ ਕੰਟਰੀ ਸਾਈਡ 'ਤੇ ਆ ਜਾਓ, ਨਾਲ ਪੀਜ਼ਾ ਖਾਓ, ਨਾਲੇ ਗੈਸ ਭਰਾਓ, ਨਾਲੇ ਡਾਕਟਰ ਨੂੰ ਮਿਲੋ। ਸੋ ਮੇਰੇ ਨਾਲ ਹੁਣ ਡਾਕਟਰ ਅੰਕੁਸ਼ ਲਾਈਨ 'ਤੇ ਨੇ, ਥੋੜੇ ਜਿਹੇ ਮਿੰਟ ਉਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਉਹ ਹਮੇਸ਼ਾ ਹੀ ਬਿਜ਼ੀ ਹੁੰਦੇ ਨੇ। ਡਾਕਟਰ ਅੰਕੁਸ਼ ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਵਿੱਚ ਹੈੱਡ ਨੇ, ਵੈਸੇ ਤਾਂ 4 ਡਾਕਟਰ ਹੋਰ ਵੀ ਨੇ, ਸੋ ਇਹ ਹੈੱਡ ਨੇ, ਯੰਗ ਡਾਕਟਰ ਨੇ, ਤੇ ਜੇ ਤੁਸੀਂ ਕੋਈ ਇਹਨਾਂ ਤੋਂ ਸੈਕਿੰਡ ਓਪੀਨੀਅਨ ਲੈਣੀ ਹੋਵੇ, ਪਰ ਮੇਰੀ ਹੱਥ ਜੋੜ ਕੇ ਬੇਨਤੀ ਹੈ, ਮੈਂ ਕੋਈ ਪ੍ਰਚਾਰ ਨਹੀਂ ਕਰ ਰਿਹਾ ਕਿ ਸਾਡੇ ਕੋਲ ਤੁਸੀਂ ਕਲੀਨਿਕ 'ਚ ਆਓ ਅਤੇ ਸਾਡੇ ਕੋਲ ਦਵਾਈਆਂ ਲਓ, ਡਾਕਟਰ ਨੂੰ ਦਿਖਾਓ, ਵੀ ਆਰ ਆਲਰੇਡੀ ਫੁੱਲ ਓਵਰ ਕਰਾਊਡਡ ਹੈ। ਪਰ ਜੇ ਕਿਸੇ ਨੇ ਸੈਕਿੰਡ ਓਪੀਨੀਅਨ ਲੈਣੀ ਹੈ ਜਸਟ ਫਾਰ ਦਾ ਸੇਕ ਆਫ ਹੈਲਪ, ਤੁਸੀਂ ਡਾਕਟਰ ਅੰਕੁਸ਼ ਨਾਲ ਉੱਥੇ ਜਾ ਕੇ ਗੱਲਬਾਤ ਕਰ ਸਕਦੇ ਹੋ। ਸੋ ਡਾਕਟਰ ਅੰਕੁਸ਼, ਵੈਲਕਮ ਹੀਅਰ।
ਹਾਂਜੀ, ਥੈਂਕ ਯੂ ਵੈਰੀ ਮੱਚ ਫਾਰ ਹੈਵਿੰਗ ਮੀ।
ਓਕੇ ਡਾਕਟਰ ਅੰਕੁਸ਼, ਕੈਨ ਯੂ ਪਲੀਜ਼ ਟੈਲ ਅਸ ਲਿਟਲ ਬਿਟ ਅਬਾਊਟ ਯੂ ਨੋ, ਅੱਜ ਕੱਲ੍ਹ ਜਿਹੜੀ ਹੈ ਉਹਨਾਂ ਨੇ ਜਿਉਂ ਲੀਨੀਅੰਟ ਹੋਏ ਨੇ ਲੋਕ, ਹੁਣ ਦੱਸਣ ਮੈਂ ਰਸਤੇ ਜਾਂਦਾ ਤਾਂ ਸੁਣ ਰਿਹਾ ਸੀਗਾ ਕਿ ਹੁਣ ਉਹ ਫੇਰ ਕੇਸ ਵਧਣੇ ਸ਼ੁਰੂ ਹੋ ਗਏ, ਕੀ ਇਸ ਤਰ੍ਹਾਂ ਨਹੀਂ? ਮਤਲਬ ਤੁਹਾਡਾ ਕੀ ਆਬਜ਼ਰਵੇਸ਼ਨ ਹੈ ਵੀ ਇਹ ਕੇਸ ਵਧਣਗੇ ਹੋਰ ਜਾਂ ਘਟਣਗੇ?
ਇਟਸ ਜਸਟ ਮਾਈ ਪ੍ਰੈਡਿਕਸ਼ਨ ਇਜ਼ ਦੈਟ ਆਫ ਕੋਰਸ ਜਦੋਂ ਸੋਸ਼ਲ ਡਿਸਟੈਂਸਿੰਗ ਥੋੜਾ ਜਿਹਾ ਲੂਸਨ ਕਰਤਾ ਨੈਚੁਰਲੀ ਬਿਕਾਜ਼ ਇਟਸ ਐਨ ਇਨਫੈਕਸ਼ਸ ਡਿਜ਼ੀਜ਼ ਕੇਸਿਸ ਵਧ ਸਕਦੇ ਆ, ਸੋ ਦੈਟਸ ਆਬਵੀਅਸ। ਐਂਡ ਆਈ ਗੈਸ ਮਾਈ ਪੁਆਇੰਟ ਜਿਹੜਾ ਲਾਈਕ ਪੇਸ਼ੈਂਟਸ ਨੂੰ ਦੱਸਣ ਦਾ ਵੀ ਕੋਸ਼ਿਸ਼ ਕਰੋ ਵੀ ਅਨਲੈਸ ਯੂ ਹੈਵ ਟੂ ਲੀਵ ਡੋਂਟ ਲੀਵ। ਹੁਣ ਮੌਸਮ ਵੀ ਸੋਹਣਾ ਹੋ ਗਿਆ, ਵੀ ਆਲ ਨੈਚੁਰਲੀ ਵਾਂਟ ਟੂ ਗੋ ਆਊਟ, ਯੂ ਨੋ, ਇੰਜੋਏ ਦ ਵੈਦਰ, ਗੋ ਆਊਟਸਾਈਡ, ਗੋ ਟੂ ਪਲੇਸਿਸ ਵੀ ਹੈਵਨਟ ਬੀਨ, ਬਟ ਦ ਸਮਾਰਟ ਥਿੰਗ ਰਾਈਟ ਨਾਓ ਇਜ਼ ਟੂ ਸਟੇ ਹੋਮ, because going out would increase your risk of getting the virus, and if you have the disease jo tonu hoi vi hai tonu tonu symptom nahi hai ke tusi dujiyan nu vi de sakde ho. I'll just give you a little bit of some medical updates for COVID-19. There aren't too many, but like one is that today a study came out, koi study aaj I see in the New England Journal of Medicine, they did a study on about 1063 patients. Mm-hmm. It involved 10 countries. They looked at a medicine called remdesivir. The old medicine, it was created for Ebola virus. And it did show promising results in terms of jinhen logon ki jinhen nu kind of severe COVID hoya hai, jinhen nu oxygen di lod hai or ventilator, they're getting mechanical ventilation. It showed the eh dawai de naal, and eh dawai IV medicine, so hospital shelf mil sakdi hai. They improved quicker. So jede patients nu dawai inhan ne ditti si, they improved in 11 days compared to 15 days. So this is one good medicine so far. Sare medicine cho jera it is showing promising results. Ik te nam study aa jaiya. But remember, eh jehdi dawai hai, ik ta it's not approved yet. Eh ta hale study kar de apna na. ਤੇ ਦੂਸਰੀ ਗੱਲ, ਇਹ IV ਮੈਡੀਸਿਨ ਆ, ਸੋ ਇਹ ਤੁਸੀਂ ਪ੍ਰਿਸਕ੍ਰਾਈਬ ਕਰਕੇ ਲੈ ਨਹੀਂ ਸਕਦੇ, ਘਰ ਨਹੀਂ ਰੱਖ ਸਕਦੇ, ਇਹ ਸਿਰਫ ਹਸਪਤਾਲ ਚ ਮਿਲ ਸਕਦੀ ਹੈ ਤੁਹਾਨੂੰ, ਐਂਡ ਉਹ ਵੀ ਅੰਡਰ ਡਾਕਟਰ ਗਾਈਡੈਂਸ ਆਫ ਕੋਰਸ। ਦੀ ਅਦਰ ਥਿੰਗ ਇਜ਼ ਦੇ ਆਰ ਸਟੱਡੀਿੰਗ ਸਮ ਅਦਰ ਮੈਡੀਸਿਨਸ ਟੂ, ਬਟ ਦੈਟਸ ਵਾਟ ਐਵਰੀਵਨ ਇਜ਼ ਵੇਟਿੰਗ ਫੋਰ, ਹੈ ਨਾ, ਕੋਈ ਦਵਾਈ ਆਵੇ ਜਿਹੜੀ ਇਹਨੂੰ ਠੀਕ ਕਰ ਸਕਦੀ ਹੈ। ਬਟ ਰਿਮੈਂਬਰ, ਇਹ ਜਿਹੜਾ ਵਾਇਰਸ ਆ, ਲਾਈਕ HIV ਵਾਇਰਸ, ਲਾਈਕ ਈਬੋਲਾ ਵਾਇਰਸ, ਲਾਈਕ ਇਨਫਲੂਐਂਜ਼ਾ, ਲਾਈਕ ਦ ਫਲੂ, ਦੇਰ ਸਟਿਲ ਇਜ਼ਨਟ any good medicines for any of those viruses. Matlab medicines hai ye jehri oh infection nu thodi control kar sakde hai, people can have less symptoms, they can improve a little bit more quickly, but hale tak koi pakka nahi ilaaj aaya, so don't be anticipating bhi koi dawai aave jehri bilkul nahi theek kar sakdi, but as long as there's some medicines that show they reduce the time duration of the infection, that's all good. And then ultimately the real thing is patience for the vaccine, jo vaccine aayi, that's my thought, is sirf a virus vaccine theek kar sakdi, that's just my thinking based on all the other viruses.
ਹਾਂਜੀ, ਸੋ ਡਾਕਟਰ ਸਾਹਿਬ, ਮੈਨੂੰ ਹੋਰ ਤੁਸੀਂ ਕੁਐਸਚਨ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜਨਰਲ। ਵੈਸੇ ਤਾਂ ਪਹਿਲਾਂ ਮੈਂ ਆਪਣੇ ਸਰੋਤਿਆਂ ਨੂੰ ਦੱਸ ਦਿਆਂ ਵੀ ਡਾਕਟਰ ਅੰਕੁਸ਼ ਗੋਇਲ ਮੇਰੇ ਨਾਲ ਲਾਈਨ 'ਤੇ ਉਤਰੇ, ਤੁਸੀਂ ਕੋਈ ਵੀ ਕੁਐਸਚਨ ਪੁੱਛਣਾ ਹੈਲਥ ਨਾਲ ਰਿਲੇਟਡ, ਡਜ਼ਨਟ ਮੈਟਰ ਕਰੋਨਾ ਵਾਇਰਸ ਹੈ, ਕੋਈ ਤੁਹਾਨੂੰ ਕੋਈ ਵੀ ਬਿਮਾਰੀ ਹੈ, ਹੈਂਜੀ, ਅਤੇ ਲੈਂਗੁਏਜ ਵਧੀਆ ਰੱਖਿਓ ਤੁਸੀਂ, ਮੇਰੇ ਖਿਆਲ 10-15 ਮਿੰਟ ਹੀ ਨੇ ਮੇਰੇ ਨਾਲ ਲਾਈਨ 'ਤੇ, ਸੋ ਤੁਸੀਂ ਕੋਈ ਵੀ ਕੁਐਸਚਨ ਕਰ ਸਕਦੇ ਹੋ। ਫੋਨ ਨੰਬਰ ਸਟੂਡੀਓ ਦਾ ਹੈਗਾ 416-620-1778, 416-620-1778। ਜੇ ਤੁਹਾਨੂੰ ਕੋਈ ਤਕਲੀਫ ਹੈ, ਜੇ ਕੋਈ ਤੁਸੀਂ ਕੁਐਸਚਨ ਪੁੱਛਣਾ ਰਾਈਟ ਵੇ, ਹੁਣ ਤੁਸੀਂ ਪੁੱਛ ਲਓ। ਬਾਕੀ ਠੀਕ ਠਾਕ ਹੈ, ਬਾਕੀ ਤਾਂ ਆਪਾਂ ਸਾਰੇ ਸਿਆਣੇ ਹੀ ਹਾਂ ਕਿ ਹਰ ਆਪਣਾ ਇੰਡੀਅਨ ਪਾਕਿਸਤਾਨੀ ਡਾਕਟਰ ਹੀ ਹੈ, ਡਾਕਟਰ ਦੀ ਤਾਂ ਕੋਈ ਲੋੜ ਮੇਖਾ ਬਹੁਤ ਘੱਟ ਹੈ, ਮੈਂ ਲਾਈਟ ਨੋਟ 'ਤੇ ਕਹਿ ਰਹੇ ਹਾਂ। ਸੋ ਜੇ ਤੁਸੀਂ ਪੁੱਛਣਾ, ਡਾਕਟਰ ਸਾਹਿਬ ਮੇਰੇ ਨਾਲ ਨੇ। ਡਾਕਟਰ ਅੰਕੁਸ਼, ਇੱਕ ਮੈਂ ਤੁਹਾਨੂੰ ਕੁਐਸਚਨ ਪੁੱਛਣਾ ਚਾਹੁੰਦਾ ਸੀਗਾ ਵੀ ਅੱਜ ਕੱਲ੍ਹ ਕਈ ਵਾਰ ਲੋਕ ਕਨਫਿਊਜ਼ ਹੋ ਜਾਂਦੇ ਨੇ, ਉਹ ਸੀਰੀਅਸ ਨਹੀਂ ਲੈਂਦੇ ਵੀ ਜੇ ਕਿਸੇ ਦਾ ਗਲਾ ਖਰਾਬ ਹੈ ਜਾਂ ਡਰਾਈ ਖਾਂਸੀ ਹੁੰਦੀ ਹੈ ਜਾਂ ਮਾੜੀ ਮੋਟੀ ਪੇਨ ਵੀ ਹੁੰਦੀ ਹੈ, ਉਹ ਸੋਚਦੇ ਨੇ ਵੀ ਸ਼ਾਇਦ ਇਹ ਕਰੋਨਾ ਵਾਇਰਸ ਹੈ ਨਹੀਂ ਜਾਂ ਕੁਛ ਨਹੀਂ, ਤੁਸੀਂ ਉਹਦੇ ਬਾਰੇ ਕੀ ਕਰੋਗੇ ਵੀ ਸਾਨੂੰ ਰਿਸਕ ਨਹੀਂ ਲੈਣਾ ਚਾਹੀਦਾ, ਆਪਣੇ ਡਾਕਟਰ ਨੂੰ ਦਿਖਾ ਲੈਣਾ ਚਾਹੀਦਾ, ਕਿਉਂਕਿ ਆਮ ਬੰਦੇ ਨੂੰ ਤਾਂ ਪਤਾ ਨਹੀਂ ਹੁੰਦਾ, ਹੈ ਨਾ, ਕਦੇ ਇਹ ਨਾ ਹੋਵੇ ਵੀ ਗੱਲ ਘਰੇ ਬਹਿ ਕੇ ਵੱਧ ਜੇ ਅਤੇ ਜਦੋਂ ਵੱਧ ਜੇ ਤੇ ਫਿਰ ਪਤਾ ਲੱਗੇ ਅਤੇ ਫਿਰ ਸਾਡੀ ਜਾਨ ਨੂੰ ਬਹੁਤ ਵੱਡਾ ਸੀਰੀਅਸ ਜਿਹੜਾ ਖਤਰਾ ਹੋ ਜੇ।
Yeah, because remember, jere, it is a symptom of infection that they're not specific. So, aapa keh sakde bhi, chamnu sa nahi chadda, mainu nahi khona ho sakda. Ede koi nahi, there could be no symptom, asymptomatic, matlab tonu koi nahi symptom hai ga, tonu sirf fever ho sakda, tonu sirf jukam ho sakda, you can have a combination, you can have, so like my point is, there's no specific symptoms, and even no symptoms, you can have it. So the main thing to remember is most local, jinnan nu COVID hunda, oh, theek ho jande. Within, you know, on average 2 weeks, they can be shorter, it can be longer, unhan ne theek ho jana. But jinnan nu, like already health problems hai gaya, jinnan nu immune system thoda ja weaker, or even randomly, but see, we've seen a lot of cases, jinnan nu loki bilkul healthy hai, they unhan nu be serious cases also. So it's hard to predict, you know, COVID-19 serious complications cause karunga, but generally it's unhealthy people, immunocompromised, older age. And so, like, let's say minnu hoya the coronavirus and I have no symptoms or mild symptoms, minnu ka rehna chahiye, I shouldn't go to work and see patients, I shouldn't go to the grocery store, because main kisi nu hor nu de sakda, oh jaake panch bande hor nu de sakde, and oh maybe 10 bandiyan cho ik mar sakda. So that's the whole point. If you have symptoms, even if they're mild, you should stay home. It's not like you're nice if you stay home. It's your responsibility. You have to. It should be legal, but unfortunately, ethically, oh, they can't put you in jail for leaving the home if you're a little bit sick. But they should. You know, you have to stay home. You can't go to work. You can't lie and say, oh, I'm fine. Jitun koi bhi symptom hai ga, doesn't matter fever, doesn't matter cough, doesn't matter sore throat, runny nose, whatever it is, you should stay home. Jitun de symptom tonu lagde hai, thode worse ho rahe, high fevers, you are having any shortness of breath, such as the koi bhi hai jee cheez, for definitely tonu pehla ta doctor nu phone karna chahiye, phone taan karna chahiye, because je tusi bahar jaoge tusi dujje nu infect kar sakde ho. If you phone first, then the doctor can make some sort of safe path jide na tusi test kara sakde ho. And of course, je tonu severe symptom hai, saab bahut zyada chahde ho, difficulty breathing, then yes, you should call 911 or the hospital. But mainly, mera like just one sentence summary hai, abhi je tonu koi bhi symptom haga, don't leave home. Jin to maybe haga koshish karo nahi jana, par je of course majbooriyan hai ya kaam wagaira jana tusi jao, but then wear your personal protective equipment, mask, gloves, make sure you follow cough etiquette, and you know, cover your spit, stay far, a little bit distant even from your family members je tusi bahar jane. Eh sara chija main tumhe koi nayi cheez nahi das reha, eh pehlan da everyone knows, but I'm just reiterating it just to hopefully je koi sunna, they'll know, but eh hale chija still important hai. It doesn't mean BA hun coronavirus ka today BA chijan nu apan nu nahi load follow karniya, eh hale apan, this is ABC, this is the number one thing, jidda apan teeth brush karde svere ukarni load, apan roz nahane, apan roz sleep karde, apan roz khane, eh chijan, these are now part of our life too. So just realize this is now part of our life, and maybe in a year or two is chijan theek ho jungi, but in the meantime, just be patient and continue to follow these. If you do, you'll save so many lives.
ਹਾਂਜੀ, ਸੋ ਡਾਕਟਰ ਸਾਹਿਬ, ਇੱਕ ਮੈਂ ਥੋੜੇ ਇੱਕ ਹੋਰ ਕੁਐਸਚਨ ਪੁੱਛਣਾ ਚਾਹੁੰਦਾ, ਵੀ ਅੱਜ ਕੱਲ੍ਹ ਜਿਵੇਂ ਗਰਮੀਆਂ ਆ ਰਹੀਆਂ ਨੇ, ਤੇ ਆਪਾਂ ਘਰਾਂ ਦੇ ਅੱਗੇ ਦੇਖਦੇ ਹਾਂ ਵੀ ਘਾਹ ਦੇ ਉੱਪਰ ਘਾਹ ਤਾਂ ਗ੍ਰੀਨ ਹੁੰਦਾ, ਪਰ ਉਹਦੇ ਉੱਤੇ ਯੈਲੋ ਫੁੱਲ, ਪੀਲੇ ਫੁੱਲ ਬੜੇ ਹੁੰਦੇ ਨੇ. ਸੋ ਉਹ ਜਿਹੜੇ ਪੀਲੇ ਫੁੱਲ ਨੇ, ਉਹ ਮੈਨੂੰ ਜਿਸ ਤੱਕ ਮੈਨੂੰ ਥੋੜੀ ਜਿਹੀ ਗੱਲ ਯਾਦ ਨਹੀਂ, ਤੁਸੀਂ ਕਿਸੇ ਸ਼ੋਅ ਤੇ ਦੱਸਿਆ ਸੀਗਾ ਵੀ ਉਹਦੇ ਨਾਲ ਜਿਹੜੀ ਬਰੀਦਿੰਗ ਦੀ ਪ੍ਰੋਬਲਮ ਆ, ਜਾਂ ਸੀਜ਼ਨ ਅਲਰਜੀਜ ਦੀਆਂ ਪ੍ਰੋਬਲਮ ਆਉਂਦੀਆਂ ਨੇ, ਸੋ ਉਹਦਾ ਕੀ ਹੱਲ ਹੈ, ਕੀ ਕਰਨਾ ਚਾਹੀਦਾ ਸਾਨੂੰ?
Yeah, basically, oh, matlab ke lokanu seasonal allergies hundi hai, jehde yellow flowers are like, it's called goldenrod, ke lokanu eh to allergies hundi hai, and jinna nu hagiyan, they already know the symptoms, unna nu already pata bhi hun, April, May shuru ho rahe, mere symptoms shuru honge, usually it's itchy symptoms, like itchy eyes, itchy nose, chikkan kevri aandi hai, kevri akh chon paani aanda, these are the classic symptoms, ke nu body ch vi khaaj hon lag jandi hai. Of course, number one is avoidance. So, matlab tusi koshish karo bahar na jao, don't play in the grass, you know, if you're a kid, ka na katto, if you're an adult, keep your windows closed. Masks can help, which is nice, je hun ta sare ko mask hai gaya kare, je tusi bahar jana, walk karna for grass wagara de vich, you can wear your mask, that can help. And then obviously, you know, if your symptoms are bad, then you can take like allergy pill over the counter or prescription, nasal sprays, eye drops. But mainly the avoidance hai ga, then ਕਈ ਲੋਕਾਂ ਨੂੰ, ਯੂ ਨੋ, ਓਵਰ ਦਾ ਕਾਊਂਟਰ ਮੈਡੀਸਿਨ, ਪ੍ਰਿਸਕ੍ਰਿਪਸ਼ਨ ਮੈਡੀਸਿਨ ਨਾਲ ਨਹੀਂ ਫਰਕ ਪੈਂਦਾ, ਦੈਨ ਦਾ ਨੈਕਸਟ ਸਟੈਪ ਇਜ਼ ਐਲਰਜੀ ਟੈਸਟਿੰਗ ਔਰ ਐਲਰਜੀ ਇੰਜੈਕਸ਼ਨ, ਬਟ ਮੇਨਲੀ ਤਾਂ ਅਵੋਇਡੈਂਸ ਹੈਗੇ ਆ ਤੇ ਓਵਰ ਦਾ ਕਾਊਂਟਰ ਐਲਰਜੀ ਤੋਂ.
ਹਾਂਜੀ, ਚਲੋ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ, ਤੁਸੀਂ ਸਾਨੂੰ ਇੰਨਾ ਹੀ ਟਾਈਮ ਦਿੱਤਾ. ਨੈਕਸਟ ਵੀਕ ਸਹੀ, ਹੁਣ ਕਿਉਂਕਿ ਅਸੀਂ ਹੋਰ ਵੀ ਪ੍ਰੋਗਰਾਮ ਕਰ ਲਈਏ, ਥੋੜਾ ਜਿਹਾ ਈਦ ਹੋਈ ਸੀ ਕੱਲ, ਉਹਦੇ ਉੱਤੇ ਗੱਲਬਾਤ ਕਰ ਰਹੇ ਹਾਂ. ਸੋ ਇਨ ਥੈਂਕ ਯੂ ਵੈਰੀ ਮਚ. ਸੋ ਸ਼ਰਬਜੀਤ, ਸਾਨੂੰ ਤੁਸੀਂ ਈਦ ਦੇ ਉੱਤੇ ਕੋਈ ਸੌਂਗ ਵੀ ਸੁਣਾ ਦਿਓ ਪਲੀਜ਼. ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਰ ਸੋਮਵਾਰ ਨੂੰ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹ ਜਿਹੜਾ ਮਾਈਂਡ ਐਂਡ ਬੋਡੀ ਪ੍ਰੋਗਰਾਮ ਹੈ, ਇਹ ਮੰਡੇ ਨੂੰ ਆਉਂਦਾ 770 AM ਤੇ ਅਸੀਂ ਸਟੇਸ਼ਨ ਦੇ ਉੱਤੇ, ਜਿਹਦੇ ਵਿੱਚ ਅਸੀਂ ਜਿੱਥੇ ਮਾਈਂਡ ਦੇ ਬਾਰੇ ਗੱਲ ਕਰਦੇ ਹਾਂ, ਮੈਂਟਲ ਐਕਟੀਵਿਟੀਜ਼ ਦੇ ਬਾਰੇ ਗੱਲ ਕਰਦੇ ਹਾਂ ਕਿ ਸਟ੍ਰੈਸ ਕੀ ਹੈ, ਡਿਪਰੈਸ਼ਨ ਕੀ ਹੈ, ਐਂਗਜ਼ਾਇਟੀ ਕੀ ਹੈ, ਸੁਈਸਾਈਡਲ ਕੀ ਹੈ, ਪੈਨਿਕ ਅਟੈਕ ਕੀ ਹੁੰਦੇ ਨੇ, ਕੌਂਸਲਿੰਗ ਕੀ ਚੀਜ਼ ਹੈ, ਕੌਂਸਲਿੰਗ ਦੀ ਜਿਹੜੀ ਸਰਵਿਸਿਜ ਨੇ, ਸਾਰੀਆਂ ਗੱਲਾਂ ਦੀ ਕੌਂਸਲਿੰਗ ਕੀਤੀ ਜਾਂਦੀ ਹੈ BNC ਮੈਡੀਕਲ ਸੈਂਟਰ ਦੇ ਵਿੱਚ, ਅਤੇ ਡਾਕਟਰ ਫੈਨੀ ਜਿਹੜੇ ਕਿ ਅੰਟੈਰੀਓ ਦੇ ਵਿੱਚ ਇੱਕੋ ਇੱਕ ਡਾਕਟਰ ਨੇ ਜਿਹੜੇ ਕਿ ਸ਼ੀ ਇਜ਼ ਡਾਕਟਰ ਇਨ ਮੈਡੀਸਨ ਐਜ਼ ਵੈਲ ਐਜ਼ ਸ਼ੀ ਇਜ਼ ਮਾਸਟਰ ਇਨ ਕੌਂਸਲਿੰਗ। ਸੋ ਤੁਹਾਡੀ ਕੋਈ ਵੀ ਜਿਹੜੀ ਪ੍ਰੋਬਲਮ ਹੁੰਦੀ ਹੈ, ਦੋ ਤਿੰਨ ਵਾਰ ਉਹਨਾਂ ਨਾਲ ਮੀਟਿੰਗ ਕਰਕੇ ਪਰਸਨ ਤੁਹਾਨੂੰ ਕਾਫੀ ਫਾਇਦਾ ਹੋ ਸਕਦਾ ਹੈ। ਅਤੇ ਨਾਲੇ ਮੈਂ ਇਹ ਵੀ ਕਹਿੰਦਾ ਹੁੰਦਾ ਵੀ ਕੋਈ ਇਹ ਨਹੀਂ ਵੀ ਹਜ਼ਾਰਾਂ ਹੀ ਡਾਲਰ ਲੱਗਣੇ ਨੇ, $500-$400 ਦੇ ਵਿੱਚ ਤੁਹਾਡਾ ਕਾਫੀ ਤੁਹਾਨੂੰ ਪਤਾ ਲੱਗੂ ਵੀ ਕੋਈ ਫਰਕ ਪਿਆ। ਜਿਹੜਾ ਬੰਦਾ ਪ੍ਰੋਫੈਸ਼ਨ ਹੁੰਦਾ ਉਹਦੇ ਨਾਲ ਗੱਲ ਕਰਨ ਦਾ ਡਿਫਰੈਂਟ ਹੁੰਦਾ। ਜਿਹੜੇ ਐਵੇਂ ਹੀ ਅਸੀਂ ਸੰਤ ਬਾਬੇ ਫਕੀਰ ਇੱਧਰ ਉੱਧਰੋਂ ਫੜ ਕੇ ਕਹਿੰਦੇ ਨੇ ਅਸੀਂ ਕਰ ਦਿਆਂਗੇ ਆਹ ਦਵਾਈ ਦੇ ਦਿਆਂਗੇ ਤੇ ਆਹ ਦਵਾਈ ਦੇ ਕੇ ਤਾਕਤ ਵਧਾ ਦਿਆਂਗੇ, ਦਵਾਈ ਦੁਈ ਨਾਲ ਕੋਈ ਤਾਕਤ ਨਹੀਂ ਬਣਨੀ। ਸੋ ਉਹਦੇ ਨਾਲ ਨੁਕਸਾਨ ਹੀ ਹੋ ਜਾਂਦਾ। ਮੇਰੇ ਕੋਲ ਬਹੁਤ ਸਾਰੇ ਅਜਿਹੇ ਕੇਸਿਸ ਨੇ, ਮੈਂ ਦੱਸ ਸਕਦਾ। ਈਵਨ ਸਾਡੇ ਆਪਣੇ ਕੋਈ ਮੇਰੇ ਫਰੈਂਡ ਨੇ, ਉਹਨਾਂ ਦਾ ਚੰਗਾ ਭਲਾ 22-23 ਸਾਲ ਦਾ ਬੱਚਾ ਸੀ, ਉਹਨੂੰ ਲੈ ਗਏ ਉੱਥੇ, ਕਹਿੰਦੇ ਬੱਕਰੀ ਦੁੱਧ ਪਿਲਾਓ ਜੀ, ਉਹਨੂੰ ਬੜਾ ਤਾਕਤ ਲਿਆਈਏ। ਉਹ ਬੱਕਰੀ ਦਾ ਦੁੱਧ ਪਿਲਾਓ, ਖੋਆ ਖਿਲਾ ਦਿਓ, ਫਲਾਣਾ ਖਿਲਾ ਦਿਓ, ਧਿਮਕਾ ਖਿਲਾ ਦਿਓ। ਜਿਹੜਾ ਭਾਰ ਸੀ 40 ਪਾਉਂਡ ਵਧਾ ਲਿਆ ਉਹਦਾ, ਅਤੇ ਹੁਣ ਉਹਨੂੰ ਹੋਰ ਸ਼ੂਗਰ ਦੀ ਪ੍ਰੋਬਲਮ ਹੋ ਗਈ। ਸੋ ਨੀਮ ਹਕੀਮ ਖਤਰਾ ਜਾਣ, ਕਦੇ ਉਹਦੇ ਕੋਲ ਜਾਣ ਦੀ ਕੋਸ਼ਿਸ਼ ਨਾ ਕਰੋ, ਜਿੱਥੇ ਵੀ ਜਾਓ ਪ੍ਰੋਫੈਸ਼ਨਲ ਕੋਲ ਜਾਓ। ਅਤੇ ਈਵਨ ਮੈਂ ਤਾਂ ਇਹ ਵੀ ਕਹਿੰਦਾ ਹੁੰਦਾ ਵੀ ਜੇ ਇਲੈਕਟ੍ਰੀਸ਼ੀਅਨ ਨੂੰ ਵੀ ਲਾਉਣਾ, ਜੇ ਐਵੇਂ ਤੁਸੀਂ ਤਾਰਾਂ ਜੋੜੋਗੇ ਕਿਸੇ ਟਾਈਮ ਹੋਰ ਹੀ ਧੋਖਾ ਖਾ ਲਓਗੇ, ਤਾਂ ਠੀਕ ਹੈ, ਦੋ ਵਾਰੀ ਕਾਮਯਾਬ ਹੋ ਜਾਓਗੇ ਕਿ ਜੋ ਧੋਖਾ ਖਾਦਾ, ਫਿਰ ਬਚਣਾ ਵੀ ਕੱਖ ਨਹੀਂ। ਸੋ ਕੋਸ਼ਿਸ਼ ਕਰਿਆ ਕਰੋ ਹਮੇਸ਼ਾ ਪ੍ਰੋਫੈਸ਼ਨਲ ਕੋਲ ਜਾਣ ਦੀ। ਇਸੇ ਤਰ੍ਹਾਂ ਹੀ ਡਾਕਟਰ ਨੇ, ਤੁਸੀਂ ਇੱਧਰ ਉੱਧਰੋਂ ਪੁੱਛ ਕੇ, ਸਾਡੇ ਇੰਡੀਅਨ ਪਾਕਿਸਤਾਨੀ ਸਾਰੇ ਹੀ ਡਾਕਟਰ ਨੇ, ਜਿਹਨੂੰ ਮਰਜ਼ੀ ਪੁੱਛ ਕੇ ਲਓ, ਕੋਈ ਮਰਜ਼ੀ ਬਿਮਾਰੀ ਪੁੱਛ ਲਓ, ਉਹਨੂੰ ਨਾਂ ਵੀ ਨਹੀਂ ਆਉਂਦਾ, ਉਹ ਫੱਟ ਇਲਾਜ ਦੱਸ ਦੂਗਾ, ਕਿਉਂਕਿ ਸਾਡੀ ਫਿਦਰਤ ਸਾਡੇ ਖੂਨ ਦੇ ਵਿੱਚ ਹੈ ਕਿ ਅਸੀਂ ਸਾਰੇ ਹੀ ਡਾਕਟਰ ਹਾਂ। ਸੋ ਇਸ ਤਰ੍ਹਾਂ ਦੇ ਡਾਕਟਰਾਂ ਦਾ ਸਾਨੂੰ ਫਿਰ ਖਤਰੇ ਵੱਧ ਜਾਂਦੇ ਨੇ। ਮੈਨੂੰ ਯਾਦ ਹੈ ਮੈਂ ਛੋਟਾ ਹੁੰਦਾ ਸੀਗਾ, ਮੇਰੀ ਅੱਖ ਦੁਖਣੀ ਆ ਗਈ, ਮੇਰੇ ਮਦਰ ਮੈਨੂੰ ਦੱਸਦੇ ਹੁੰਦੇ ਸੀਗੇ, ਸਾਡੇ ਉੱਥੇ ਗਲੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਆ ਮੁੰਡੇ ਦੇ ਅੱਖ ਦੁਖਦੀ ਹੈ, ਕਹਿੰਦੇ ਤੇ ਨਾ ਥੋੜ੍ਹੀ ਜਿਹੀ ਹਲਦੀ ਪਾ ਦਿਓ। ਉਹ ਕਹਿੰਦੇ ਉਹਦੇ ਕਹੇ ਤੇ ਮੈਂ ਹਲਦੀ ਪਾਣੀ 'ਚ ਪਾ ਕੇ ਪਾਉਂਦੀ, ਮੈਂ ਤਾਂ ਤੜਫ ਗਿਆ, ਡਾਕਟਰ ਕੋਲ ਲਿਆ ਗਿਆ, ਡਾਕਟਰ ਬੜਾ ਗੁੱਸੇ ਹੋਇਆ ਵੀ ਤੁਹਾਨੂੰ ਕਿਹਨੇ ਕਿਹਾ, ਕਹਿੰਦੀ ਸਾਡੀ ਗਵਾਂਢ ਨੇ ਕਿਹਾ ਸੀ, ਕਹਿੰਦੇ ਹਾਂ ਉਹਨੇ MBBS ਦੀ ਡਿਗਰੀ ਲਈ ਵੀ ਸੀ ਨਾ, ਸਕੂਲ 'ਚੋਂ ਗਈ ਨਹੀਂ ਕਦੇ। ਸੋ ਕਹਿਣ ਦਾ ਮੇਰਾ ਮਤਲਬ ਵੀ ਕਦੇ ਵੀ ਤੁਸੀਂ ਕੋਸ਼ਿਸ਼ ਕਰੋ, ਜਿਹੜਾ ਵੀ ਬੰਦਾ ਜਿਹੜੇ ਕੰਮ ਦੇ ਵਿੱਚ ਪ੍ਰੋਫੈਸ਼ਨ ਹੈ ਉਹਦੇ ਨਾਲ ਗੱਲਬਾਤ ਕਰੋ। ਜੇ ਬਿਨਾਂ ਪ੍ਰੋਫੈਸ਼ਨ ਤੁਸੀਂ ਕੰਮ ਕਰਦੇ, ਕੰਮ ਤਾਂ ਚੱਲ ਜਾਂਦਾ ਸਾਡਾ, ਪਰ ਕਈ ਵਾਰੀ ਅਸੀਂ ਨੁਕਸਾਨ ਵੀ ਘਟਾਉਂਦੇ ਹਾਂ। ਸੋ ਜੇ ਜਦੋਂ ਵੀ ਤੁਹਾਨੂੰ ਅਜਿਹੀਆਂ ਪ੍ਰੋਬਲਮਾਂ ਆਉਂਦੀਆਂ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ, ਜਾਂ ਭੁੱਖ ਬਹੁਤ ਜ਼ਿਆਦਾ ਲੱਗਦੀ ਹੈ, ਸਾਰੀ ਸਾਰੀ ਰਾਤ ਪੈਂਦੇ ਨੇ ਸਕੂਲ 'ਚ, ਬੱਚੇ ਦਾ ਜੀ ਨਹੀਂ ਲੱਗਦਾ, ਉਹਦੀ ਬੁਲਿੰਗ ਹੋ ਰਹੀ ਹੈ, ਖੇਡਣ ਨੂੰ ਜੀ ਨਹੀਂ ਕਰਦਾ, ਕੋਈ ਗੈਸਟ ਆਉਂਦੇ ਨੇ, ਬੱਚੇ ਉੱਪਰ ਚਲੇ ਜਾਂਦੇ ਨੇ, ਫੇਸ ਨਹੀਂ ਕਰ ਸਕਦੇ, ਹਾਂਜੀ। ਕਈ ਵਾਰੀ ਬਹੁਤ ਮੋਟੇ ਹੋ ਜਾਂਦੇ ਨੇ, ਕਈ ਵਾਰੀ ਬਹੁਤ ਸੁੰਗੜ ਜਾਂਦੇ ਨੇ, ਕਈ ਵਾਰੀ ਉਹ ਚੁੱਪ ਚੁੱਪ ਹੋ ਜਾਂਦੇ ਨੇ, ਕਈ ਵਾਰੀ ਉਹ ਲੜਾਕੇ ਹੋ ਜਾਂਦੇ ਨੇ, ਇਹ ਜਿਹੜੀਆਂ ਸਾਰੀਆਂ ਗੱਲਾਂ ਨੇ। ਸੋ ਇਹਦੇ ਲਈ ਕੌਂਸਲਿੰਗ ਦੀ ਜ਼ਰੂਰਤ ਹੈ। ਸੋ ਕੌਂਸਲਿੰਗ ਤੁਸੀਂ BNC ਮੈਡੀਕਲ ਸੈਂਟਰ ਸਿੱਧੇ ਆ ਕੇ ਡਾਕਟਰ ਫੈਨੀ ਨਾਲ ਗੱਲਬਾਤ ਕਰ ਸਕਦੇ ਹੋ, ਉਹਨਾਂ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ। ਤੋ ਇਸ ਤੋਂ ਇਲਾਵਾ ਸਾਡੇ ਕੋਲ ਫਿਜੀਓਥੈਰੇਪੀ ਅਤੇ ਕੈਰੋਪ੍ਰੈਕਟਰ ਦੀਆਂ ਸੇਵਾਵਾਂ ਵੀ ਨੇ, ਫੈਮਿਲੀ ਪ੍ਰੈਕਟਿਸ ਹੈ, ਵਾਕ ਇਨ ਕਲੀਨਿਕ ਹੈ, ਸਾਡੇ ਕੋਲ ਅਰਜੈਂਟ ਕੇਅਰ ਹੈ, ਜੇ ਕਿਸੇ ਹੱਡੀ ਪਸਲੀ ਟੁੱਟ ਗਈ, ਕੋਈ ਐਲਰਜੀ ਦੀ ਪ੍ਰੋਬਲਮ ਹੈ, ਕੋਈ ECG ਕਰਾਉਣੀ ਹੈ, ਕੋਈ ਕੁਛ ਕਰਾਉਣੀ ਹੈ, ਸੋ ਤੁਸੀਂ ਉੱਥੇ ਆ ਸਕਦੇ ਹੋ, ਹਸਪਤਾਲ 'ਚ 10-11 ਘੰਟੇ ਵੇਟ ਕਰਨ ਦੀ ਲੋੜ ਨਹੀਂ ਹੈਗੀ। ਸੋ ਇਸੇ ਤਰ੍ਹਾਂ ਹੀ ਸਾਡੇ ਕੋਲ ਫਾਰਮੇਸੀ ਹੈ, ਫਾਰਮੇਸੀ ਦੇ ਬਾਰੇ ਇਹ ਗੱਲ ਕਹੀ ਜਾਂਦੀ ਹੈ, ਈਵਨ ਸਿਟੀ ਆਫ ਬਰੈਂਪਟਨ ਨੇ ਕਿਹਾ ਵੀ ਅਸੀਂ ਓਨਲੀ ਫਾਰ ਸੀਨੀਅਰ ਸਿਟੀਜ਼ਨਸ ਓਨਲੀ ਇਨ ਬਰੈਂਪਟਨ। ਉਹ ਕਹਿੰਦੇ ਨੇ ਵੀ ਅਸੀਂ ਪਿਕਅਪ ਅਤੇ ਡਿਲੀਵਰੀ ਜਿਹੜੀ ਉਹ ਫ੍ਰੀ ਕਰਦੇ ਹਾਂ, ਤੁਸੀਂ ਉਹਨਾਂ ਨੂੰ ਕਾਲ ਕਰੋ। ਮੈਂ ਕਹਿੰਦਾ ਅਸੀਂ ਤਾਂ ਸਿਟੀ ਆਫ ਬਰੈਂਪਟਨ ਨਾਲੋਂ ਕਈ ਗੁਣਾ ਅੱਗੇ ਜ਼ਿਆਦਾ ਹੈਲਪ ਕਰਦੇ ਹਾਂ। ਮੈਂ ਕਹਿੰਦਾ ਕੋਈ ਸੀਨੀਅਰ ਦੀ ਲੋੜ ਨਹੀਂ, ਸੀਨੀਅਰ ਹੋਵੋ, ਜੂਨੀਅਰ ਹੋਵੋ, ਬੱਚੇ ਹੋਵੋ, ਬਜ਼ੁਰਗ ਹੋਵੋ, ਅਡਲਟ ਹੋਵੋ, ਜਿਹੜੀ ਮਰਜ਼ੀ ਉਮਰ ਦੇ ਹੋਵੋ, ਨੰਬਰ 1। ਨੰਬਰ 2, not only in Brampton, even you live in Mississauga, Orangeville, Etobicoke, even Toronto or Scarborough, ਤੁਸੀਂ ਸਾਨੂੰ ਸਾਡੀ ਫਾਰਮੇਸੀ ਤੇ ਕਾਲ ਕਰ ਲਓ, ਉਹ ਪ੍ਰਿਸਕ੍ਰਿਪਸ਼ਨ ਤੁਹਾਡੇ ਘਰੋਂ ਆ ਕੇ ਲੈ ਜਾਂਦੇ ਨੇ ਤੇ ਦਵਾਈ ਤਿਆਰ ਕਰਕੇ ਤੁਹਾਡੇ ਘਰੇ ਪਹੁੰਚਾ ਦਿੰਦੇ ਨੇ ਜਿੰਨਾ ਚਿਰ ਕਰੋਨਾ ਵਾਇਰਸ ਹੈ। ਤੋ ਇਸ ਤੋਂ ਇਲਾਵਾ ਸਾਡੇ ਕੋਲ ਆਈ ਡਾਕਟਰਸ ਨੇ, ਜੇ ਤੁਹਾਡੀਆਂ ਅੱਖਾਂ ਦੁਖਦੀਆਂ ਹੁਣ ਤਾਂ ਆਈ ਡਾਕਟਰ ਨਹੀਂ ਆਉਂਦੇ ਕਿਉਂਕਿ ਅੱਖਾਂ ਜਦੋਂ ਮਿਲਦੀਆਂ ਨੇੜੇ ਤਾਂ ਕਰੋਨਾ ਵਾਇਰਸ ਵੀ ਵਿੱਚ ਦੀ ਆ ਕੇ ਵੜ ਜਾਂਦਾ। ਸੋ ਇਸ ਕਰਕੇ ਆਪਣੀ ਲਾਈਫ ਦੇ ਬਾਰੇ ਅਸੀਂ ਜ਼ਿਆਦਾ ਪਰਟੀਕੁਲਰ ਹਾਂ। ਸੋ ਜਦੋਂ ਖੁੱਲ੍ਹ ਗਿਆ ਕਰੋਨਾ ਵਾਇਰਸ ਹਟ ਗਿਆ, ਕੁਛ ਪ੍ਰੀਕੋਸ਼ਨਸ ਲੈ ਕੇ ਅਸੀਂ ਆਪਣੀ ਜਿਹੜੀ ਹੈ ਵਿਜ਼ਨ ਸੈਂਟਰ ਖੋਲ੍ਹਾਂਗੇ, ਜਿੰਨਾ ਕਿ ਐਨਕਾਂ ਦੀ ਦੁਕਾਨ ਕਹਿੰਦੀ ਆ, ਉਹ ਹਾਲੇ ਉਹ ਬੰਦ ਹੈ। ਸੋ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਇਹ BNC ਮੈਡੀਕਲ ਸੈਂਟਰ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ। BNC ਦਾ ਮਤਲਬ ਵੀ ਹੈ ਬੀ ਮੀਨਸ ਬ੍ਰੈਮਲੀ, ਸੀ ਮੀਨਸ ਕੰਟਰੀ ਸਾਈਡ। ਬ੍ਰੈਮਲੀ ਤੇ ਕੰਟਰੀ ਸਾਈਡ ਦੋ ਰੋਡਸ ਨੇ ਜਿੱਥੇ ਮਿਲਦੀਆਂ ਨੇ, ਉਸ ਇੰਟਰਸੈਕਸ਼ਨ ਦੇ ਗੈਸ ਸਟੇਸ਼ਨ ਹੈ ਤੇ ਉਹਦੇ ਵਿੱਚ ਸਾਡਾ ਇਹ ਮੈਡੀਕਲ ਸੈਂਟਰ ਹੈ। ਦੋ ਹੀ ਨਿਸ਼ਾਨੀਆਂ ਨੇ, ਇੰਟਰਸੈਕਸ਼ਨ, ਗੈਸ ਸਟੇਸ਼ਨ, ਤੇ ਉਹਦੇ ਵਿੱਚ ਪਲਾਜ਼ਾ। ਸੋ ਉੱਥੇ ਤੁਸੀਂ ਆ ਸਕਦੇ ਹੋ। ਮੈਂ ਜਿਹੜੀ ਗੱਲ ਕਰ ਰਿਹਾ ਸੀਗਾ, ਕਿਉਂਕਿ ਅਸੀਂ ਜਿਹੜੀ ਮੈਂ ਗੱਲਬਾਤ ਕਰ ਰਿਹਾ ਉਹ ਇਸ ਨਾਟ ਫਾਰ ਅਵਰ ਮੁਸਲਿਮ ਬ੍ਰਦਰਸ, ਉਹ ਤਾਂ ਮੈਂ ਸਿਰਫ ਆਪਣੀ ਕਮਿਊਨਿਟੀ ਨੂੰ, ਜਿਹੜੇ ਹਿੰਦੂ ਸੀਗੇ, ਸਿੱਖ ਭਰਾ ਸੀਗੇ ਜਾਂ ਕੋਈ ਹੋਰ ਬੰਦੇ ਸੀਗੇ, ਉਹਨਾਂ ਨੂੰ ਇੰਨੀ ਗੱਲ ਤਾਂ ਸੁਣੀ ਸਾਨੂੰ ਕੈਨੇਡਾ 'ਚ ਰਹਿ ਕੇ ਵੀ ਕੱਲ੍ਹ ਈਦ ਆ, ਉਹ ਵੀ ਨਹੀਂ ਸੁਣੀ ਹੁੰਦੀ। ਮੈਨੂੰ ਯਾਦ ਹੈ ਕਿ ਮੈਂ ਸਾਡੇ ਪਵੇਲੀਅਨ ਫੈਮਿਲੀ ਹੈ ਗੋਰਬੇ ਤੇ ਕੰਟਰੀ ਸਾਈਡ ਦੇ ਉੱਤੇ, ਅਬਾਊਟ 90 ਹਾਊਸਿਸ, ਸਾਡਾ ਇੱਕ ਫੈਮਿਲੀ ਗਰੁੱਪ ਬਣਾਇਆ ਪਿਆ। ਮੈਂ ਕੱਲ੍ਹ ਉਹਨਾਂ ਨੂੰ ਸਵੇਰੇ ਪਾਇਆ ਈਦ ਮੁਬਾਰਕ ਦੇ ਬਾਰੇ, ਤੇ ਕਈ ਬੰਦਿਆਂ ਦੇ ਨਹੀਂ, ਆਲਮੋਸਟ 60-70% ਆ ਗਏ ਵੀ ਇਹ ਕਦੋਂ ਹੋਈ ਸੀਗੀ, ਇਹ ਕਦੋਂ ਹੋਈ, ਹੈ ਨਾ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ। ਸੋ ਫਿਰ ਮੈਂ ਉਦੋਂ ਕੱਲ੍ਹ ਸੋਚਿਆ ਸੀ ਵੀ ਕੁਛ ਨਾ ਕੁਛ ਤਾਂ ਆਪਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ, ਜੋ ਆਪਾਂ ਕੈਨੇਡਾ ਦੇ ਵਿੱਚ ਸਾਰੇ ਥਾਂ 'ਤੇ ਰਹਿੰਦੇ, ਇਕੱਠੇ ਰਹਿੰਦੇ ਹਾਂ, ਇੱਕ ਦੂਜੇ ਨਾਲ ਮਿਲਦੇ ਹਾਂ, ਵਰਤਦੇ ਹਾਂ, ਪਾਰਟੀਆਂ ਕਰਦੇ ਹਾਂ, ਬੈਠਦੇ ਹਾਂ, ਹੋਰ ਕੰਮਾਂ ਦੇ ਵਿੱਚ ਵੀ ਸਾਂਝ ਹੈ। ਸੋ ਸਾਨੂੰ ਵੀ ਇੱਕ ਦੂਜੇ ਦੇ ਧਰਮ ਦੇ ਬਾਰੇ ਪਤਾ ਹੋਵੇ। ਸੋ ਮੈਂ ਬੇਸਿਕਲੀ ਫਿਰ ਗੱਲਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਸੀਗੀਆਂ, 90% ਸੱਚੀਆਂ ਹੋਣਗੀਆਂ, ਅਤੇ 9 ਨੂੰ ਲਾਈਨ 'ਚ ਮੇਰੇ ਤੋਂ ਗਲਤੀ ਵੀ ਹੋ ਸਕਦੀ ਹੈ। ਮੈਂ ਤੁਹਾਨੂੰ ਓਪਨਲੀ ਕਹਿਣਾ, ਕੋਈ ਮੇਰੀ ਇੰਟੈਂਸ਼ਨ ਬੈਡ ਨਹੀਂ, ਕਿਸੇ ਨੂੰ ਹਰਟ ਕਰਨ ਦੀ ਨਹੀਂ ਸੀ, ਨਾ ਕੋਈ ਮੁਸਲਿਮ ਭਾਈਚਾਰੇ ਨੂੰ। ਹਾਂ, ਮੇਰੀ ਕੋਸ਼ਿਸ਼ ਦੇ ਬਾਰੇ ਜਿਹੜੀ ਐਫਰਟਸ ਹੈ, ਜਿਵੇਂ ਕੋਸ਼ਿਸ਼ ਦੀ ਕਦਰ ਕਰਨੀ ਚਾਹੀਦੀ, ਕੋਸ਼ਿਸ਼ ਦੇ ਬਾਰੇ ਮੈਂ ਹੁਣ ਗੱਲ ਯਾਦ ਆ ਗਈ, ਕੋਸ਼ਿਸ਼ ਕਰਦੇ। ਮੁਹੰਮਦ ਸਾਹਿਬ ਕਹਿੰਦੇ ਇੱਕ ਸਟਰੀਟ ਦੇ ਵਿੱਚੋਂ ਨਿਕਲਿਆ ਕਰਦੇ ਸੀਗੇ, ਤੇ ਜਦੋਂ ਨਿਕਲਿਆ ਕਰਦੇ ਸੀਗੇ ਲੋਕਾਂ ਨੂੰ ਪਤਾ ਸੀਗਾ ਵੀ ਇਹ ਕਿਸ ਰੂਹ ਦਾ ਮਾਲਕ ਹੈ, ਹਾਂਜੀ, ਅੰਦਰੋਂ ਕਿੰਨੀ ਤਾਕਤ ਹੈ। ਤੇ ਇਸੇ ਤਰ੍ਹਾਂ ਹੀ ਕਹਿੰਦੇ ਉਸ ਸਟਰੀਟ ਦੇ ਵਿੱਚ ਇੱਕ ਓਲਡ ਲੇਡੀ ਰਹਿੰਦੀ ਸੀਗੀ, ਤੇ ਜਦੋਂ ਵੀ ਮੁਹੰਮਦ ਸਾਹਿਬ ਨੇ ਜਾਣਾ ਤਾਂ ਓਲਡ ਲੇਡੀ ਨੇ ਕੀ ਕਰਨਾ ਕਿ ਜਿਹੜਾ ਵੀ ਘਰ ਦਾ ਕੂੜਾ ਕਰਕਟ ਹੁੰਦਾ ਸੀ ਚੱਕ ਕੇ ਮੁਹੰਮਦ ਸਾਹਿਬ ਦੇ ਸਿਰ 'ਚ ਪਾ ਦਿੰਦੀ ਸੀ। ਉਹ ਦੂਜੇ ਦਿਨ ਜਾਂਦੇ, ਦੂਜੇ ਦਿਨ ਪਾਤਾ, ਤੀਜੇ ਦਿਨ ਗਏ, ਤੀਜੇ ਦਿਨ ਪਾਤਾ, ਇਸ ਤਰ੍ਹਾਂ ਪਾਉਂਦੇ ਰਹੇ ਤੇ ਉਹ ਜਨਾਨੀ ਆਉਣੀ, ਉਹਨੇ ਕੂੜਾ ਪਾਤਾ ਨਾ, ਉਹਨਾਂ ਨੇ ਬਲਕਿ ਜਦੋਂ ਕੂੜਾ ਪਾਉਂਦੇ ਉਹ ਕਹਿੰਦੇ ਕੋਈ ਹੋਰ ਦੱਸੋ ਮਾਤਾ ਜੀ ਕੋਈ ਗੱਲ, ਉਹ ਕਹਿੰਦੇ ਨਹੀਂ ਨਹੀਂ ਕੂੜਾ ਹੀ ਪਾਉਣਾ, ਕੂੜਾ ਪਾਤਾ। ਇੱਕ ਦਿਨ ਕੀ ਹੋਇਆ, ਕਹਿੰਦੇ ਵੀ ਮੁਹੰਮਦ ਸਾਹਿਬ ਉੱਥੇ ਗਏ ਤੇ ਜਨਾਨੀ ਬਾਹਰ ਨਹੀਂ ਨਿਕਲੀ। ਉਹਨਾਂ ਨੇ ਗੁਆਂਢੀਆਂ ਨੂੰ ਪੁੱਛਿਆ ਵੀ ਕੀ ਗੱਲ ਆ, ਉਹ ਕਹਿੰਦੇ ਜੀ ਅਸੀਂ ਤਾਂ ਸਵੇਰੇ ਦੀ ਦੇਖੀ ਨਹੀਂ ਅਸੀਂ, ਤੇ ਮੁਹੰਮਦ ਸਾਹਿਬ ਨੇ ਦਰਵਾਜ਼ਾ ਖੋਲ੍ਹਿਆ, ਦਰਵਾਜ਼ਾ ਝੰਮਾ ਹੀ ਹੁੰਦਾ, ਉੱਥੇ ਕਿਹੜਾ ਕੋਈ ਚੋਰ ਲੈ ਕੇ ਜਾਣਾ। ਉਹ ਜਦੋਂ ਅੰਦਰ ਗਏ ਤੇ ਜਿਹੜੀ ਬੁੱਢੀ ਔਰਤ ਸੀ, ਮਾਤਾ ਸੀਗੀ, ਉਹ ਬਹੁਤ ਬੇਹੋਸ਼ ਦੀ ਹਾਲਤ ਦੇ ਵਿੱਚ ਪਈ, ਉਹਨੂੰ ਬਹੁਤ ਜ਼ੋਰ ਦੀ ਬੁਖਾਰ ਚੜਿਆ ਸੀਗਾ ਕੋਈ। ਸੋ ਮੁਹੰਮਦ ਸਾਹਿਬ ਨੇ ਉਹਨੂੰ ਪੜੋਸੀ ਨੂੰ ਪੁੱਛਿਆ ਵੀ ਕੋਈ ਤੁਹਾਡੇ ਸ਼ਹਿਰ ਦੇ ਵਿੱਚ ਕੋਈ ਵੈਦ ਹੈਗਾ, ਕੋਈ ਡਾਕਟਰ ਹੈ ਜਿਹਨੂੰ ਉਸ ਟਾਈਮ ਡਾਕਟਰ ਕਹਿ ਲਓ ਜਾਂ ਵੈਦ ਕਹਿ ਲਓ। ਸੋ ਉਹਦੇ ਮੁਹੰਮਦ ਸਾਹਿਬ ਨੇ ਜੋ ਰਿਕੁਐਸਟ ਕੀਤੀ ਉਹ ਵੈਦ ਬੁਲਾ ਲਏ, ਵੈਦ ਨੇ ਦਵਾਈ ਦਿੱਤੀ। ਤੇ ਜਦੋਂ ਮੁਹੰਮਦ ਸਾਹਿਬ ਨੇ ਇੱਧਰ ਉੱਧਰ ਦੇਖਿਆ ਵੀ ਮਾਤਾ ਦਾ ਅੰਦਰ ਇਕਨੋਮਿਕਲੀ ਬਹੁਤ ਬੁਰਾ ਹਾਲ ਹੈ, ਕੋਈ ਚੀਜ਼ ਹੈ ਨਹੀਂ, ਨਾ ਪਾਣੀ ਪੀਣ ਨੂੰ ਹੈ, ਘੜਾ ਹੈਗਾ, ਉਹਨਾਂ ਨੇ ਫਟਾਫਟ ਜਾ ਕੇ ਪਾਣੀ ਵੀ ਲੈ ਕੇ ਆਏ ਉਹਦੇ ਲਈ, ਦੇਖਿਆ ਵੀ ਖਾਧਾ ਵੀ ਨਹੀਂ ਉਹਨਾਂ ਨੇ ਕੋਈ ਸਵੇਰੇ ਦਾ, ਉਹ ਖਾਣਾ ਵੀ ਬਣਾਉਣ ਲੱਗ ਗਏ। ਇੰਨੇ ਨੂੰ ਜਦੋਂ ਮਾਤਾ ਨੂੰ ਉੱਥੋਂ ਦਵਾਈ ਲਈ ਸੀ, ਸੁਰਤ ਆਈ, ਹੋਸ਼ ਆਈ, ਤੇ ਉਹਨੇ ਦੇਖਿਆ ਵੀ ਇਹ ਮੁਹੰਮਦ ਸਾਹਿਬ ਇੱਥੇ ਕੀ ਕਰਦੇ ਨੇ ਰਸੋਈ ਦੇ ਵਿੱਚ। ਉਹਨਾਂ ਨੇ ਪੁੱਛਿਆ ਤੁਸੀਂ ਕੀ ਕਰ ਰਹੇ ਹੋ, ਕਹਿੰਦਾ ਮੈਂ ਰੋਟੀ ਬਣਾ ਰਿਹਾ। ਤੇ ਰੋਟੀ ਬਣਾ ਕੇ ਕਾਹਦੇ ਲਈ, ਕਹਿੰਦੇ ਤੇਰੇ ਲਈ, ਤੂੰ ਭੁੱਖੀ ਆ। ਤੇ ਉਹਨਾਂ ਨੇ ਰੋਟੀ ਤੋੜ ਕੇ ਮਾਤਾ ਦੇ ਮੂੰਹ ਦੇ ਵਿੱਚ ਬੁਰਕੀ ਜਦੋਂ ਪਾਈ, ਮਾਤਾ ਦੇ ਅੱਖਾਂ 'ਚੋਂ ਅੱਥਰੂ ਆਉਣੇ ਸ਼ੁਰੂ ਹੋ ਗਏ, ਉਹਨੂੰ ਪਤਾ ਲੱਗ ਗਿਆ ਵੀ ਇਹ ਕਿਸ ਤਾਕਤ ਦਾ ਮਾਲਕ ਹੈ। ਸੋ ਉਹਨਾਂ ਨੇ ਕੀ ਕੀਤਾ, ਮਾਤਾ ਨੇ ਪੁੱਛਿਆ ਵੀ ਮੇਰੇ ਤਾਂ ਬਹੁਤ ਜ਼ਿਆਦਾ, ਉਹ ਕਹਿੰਦੇ ਕੋਈ ਤਕਲੀਫ ਹੈ ਤੈਨੂੰ ਮਾਤਾ? ਉਹ ਕਹਿੰਦੇ ਮੈਨੂੰ ਬਹੁਤ ਜ਼ਿਆਦਾ ਤਕਲੀਫ ਹੈ, ਕਿਉਂਕਿ ਮੈਨੂੰ ਇਹ ਤਕਲੀਫ ਹੈ ਕਿ ਮੈਂ ਤੈਨੂੰ ਪਹਿਚਾਨਿਆ ਹੀ ਨਹੀਂ ਵੀ ਤੂੰ ਕੌਣ ਹੈ। ਮੈਂ ਤੇਰੇ ਰੋਜ਼ ਸਿਰ ਦੇ ਵਿੱਚ ਕੂੜਾ ਪਾਉਂਦੀ ਰਹੀ, ਪਰ ਤੂੰ ਤਾਂ ਬੜਾ ਉੱਚਾ ਪੀਰ ਪੈਗੰਬਰ ਹੈ, ਔਲੀ ਹੈ, ਮੈਨੂੰ ਇਹ ਗੱਲ ਦੀ ਪਹਿਚਾਨ ਹੀ ਨਹੀਂ ਆਈ। ਉਹ ਕਹਿੰਦਾ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਤੂੰ ਆਪਣਾ ਕੰਮ ਕੀਤਾ ਤਾਂ ਵੀ ਕੋਈ ਗੱਲ ਨਹੀਂ, ਜੇ ਦੇਰ ਆਏ ਦਰੁਸਤ ਹੈ, ਜੇ ਅੱਜ ਵੀ ਪਤਾ ਲੱਗ ਗਿਆ ਮੇਰੇ ਮੁਤਾਬਕ ਤਾਂ ਵੀ ਠੀਕ ਹੈ। ਸੋ ਕਹਿਣ ਦਾ ਮਤਲਬ ਕਿ ਜਿਵੇਂ ਕਹਿੰਦੇ ਨੇ ਬੁੱਲਿਆ ਸ਼ੌ ਸਾਂ ਤੋਂ ਵੱਖ ਨਹੀਂ, ਬਿਨ ਸ਼ਾਹ ਤੋਂ ਦੂਜਾ ਕੱਖ ਨਹੀਂ। ਬੁੱਲਿਆ ਸ਼ੌ ਅਸਾਂ ਤੋਂ ਵੱਖ ਨਹੀਂ, ਅਸਾਂ ਮੀਨਸ ਸਾਥੋਂ, ਸ਼ੌ ਮੀਨਸ ਪਰਮਾਤਮਾ, ਅੱਲਾ, ਖੁਦਾ। ਬੁੱਲਿਆ ਸ਼ੌ ਅਸਾਂ ਤੋਂ ਵੱਖ ਨਹੀਂ, ਬਿਨ ਸ਼ੌ ਤੋਂ ਦੂਜਾ ਕੱਖ ਨਹੀਂ, ਉਹ ਤੋਂ ਬਿਨਾਂ ਹੋਰ ਕੋਈ ਵੀ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ ਤਾਂ ਹੀ ਉਹ ਜਾਨ ਜੁਦਾਈਆਂ ਸਹਿੰਦੀ ਹੈ, ਕਿ ਅਸੀਂ ਉਹਨੂੰ ਪਹਿਚਾਣ ਨਹੀਂ ਸਕਦੇ। ਜਿਵੇਂ ਮੈਂ ਪਹਿਲਾਂ ਐਗਜ਼ਾਮਪਲ ਦਿੱਤੀ ਸੀ ਵੀ ਉਹਨੇ ਚੈਲੇਂਜ ਕੀਤਾ ਸੀ ਮੁਹੰਮਦ ਸਾਹਿਬ ਨੂੰ ਕਿ ਮੇਰੀ ਮੁੱਠੀ ਬੰਦ 'ਚ ਦੱਸ ਕੀ ਹੈ, ਤੇ ਉਹਨੇ ਕਿਹਾ ਸੀ ਵੀ ਤੂੰ ਮੁੱਠੀ ਨੂੰ ਪੁੱਛ, ਜਿਹੜੀ ਚੀਜ਼ ਮੁੱਠੀ ਦੇ ਵਿੱਚ ਪੈਂਦਾ ਉਹ ਦੱਸਿਆ ਕਿ ਮੈਂ ਕੀ ਹਾਂ। ਉਹ ਕਹਿੰਦਾ ਸੀਗਾ ਵੀ ਬੇਜਾਨ ਤਾਂ ਉਹ ਪਿੱਥਰ ਆ, ਉਹ ਕਿਵੇਂ ਦੱਸ ਸਕਦਾ। ਉਹ ਕਹਿੰਦਾ ਨਹੀਂ, ਜੇ ਅੱਲਾ ਪਰਮਾਤਮਾ ਚਾਹੇ ਤਾਂ ਉਹ ਬੇਜਾਨ ਦੇ ਵਿੱਚ ਜਾਨ ਪਾ ਦਿੰਦਾ, ਕਿਉਂਕਿ ਸਾਡੇ 'ਚ ਜਿਹੜੀ ਜਾਨ ਹੈ ਉਹ ਇਸ ਸਾਲ ਵਿਕਾਸ। ਇਹ ਤਾਂ ਬੜੀ ਗੱਲ ਸੱਚਾਈ ਹੈ ਨਾ, ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਪਾਉਣ ਬੰਦੇ। ਉਹ ਨੂਰ ਦੇ ਉੱਤੋਂ ਹੀ ਸਾਰੀ ਸ੍ਰਿਸ਼ਟੀ ਬਣੀ ਹੈ। ਜਦੋਂ ਅਸੀਂ ਕਹਿ ਦਿੰਦੇ ਹਾਂ ਵੀ ਇਹ ਅੱਲਾ, ਉੱਧਰ ਕਹਿੰਦੇ ਨੇ ਰਾਮ ਹੈ, ਉੱਧਰ ਕਹਿੰਦੇ ਨੇ ਵਾਹਿਗੁਰੂ ਹੈ, ਉੱਧਰ ਕਹਿੰਦੇ ਨੇ ਜੀਸਸ ਹੈ, ਅਸੀਂ ਪ੍ਰੈਕਟੀਕਲੀ ਦੁਨੀਆਂ ਦੇ ਵਿੱਚ ਨਫ਼ਰਤ ਪਾਉਂਦੇ ਹਾਂ, ਕਿਉਂਕਿ ਸਾਨੂੰ ਇਟਸ ਏ ਲੈਕ ਆਫ ਨੌਲੇਜ। ਸਾਨੂੰ ਨੌਲੇਜ ਨਹੀਂ, ਉਂਝ ਨਹੀਂ ਅਸੀਂ ਬੁਰੇ ਨਹੀਂ ਹਾਂ, ਪਰ ਬਿਕੋਜ਼ ਆਫ ਦ ਲੈਕ ਆਫ ਨੌਲੇਜ ਅਸੀਂ ਇੱਕ ਦੂਜੇ ਨੂੰ ਨਫ਼ਰਤ ਕਰਦੇ ਹਾਂ। ਜਿਸ ਤਰ੍ਹਾਂ ਫਾਰ ਐਗਜ਼ਾਮਪਲ, ਮੈਂ ਤੁਹਾਨੂੰ ਥੋੜ੍ਹੀ ਜੋਕਿੰਗਲੀ ਗੱਲ ਸੁਣਾਉਣਾ ਵੀ ਕੋਈ ਪਿੰਡ ਦੇ ਵਿੱਚ ਕੋਈ ਬਜ਼ੁਰਗ ਬੰਦਾ ਸੀਗਾ ਅਤੇ ਉਹਦੇ ਰਿਸ਼ਤੇਦਾਰ ਨੇ ਕਿਹਾ ਵੀ ਤਾਇਆ ਜੀ ਆਪਾਂ ਸ਼ਹਿਰ 'ਚ ਬਰਾਤ 'ਤੇ ਤੁਸੀਂ ਚੱਲੋ। ਕਹਿੰਦੇ ਯਾਰ ਮੈਂ ਕੀ ਕਰੂੰਗਾ। ਉਹ ਕਹਿੰਦੇ ਨਹੀਂ ਨਹੀਂ, ਕਹਿੰਦਾ ਉੱਥੇ ਮੈਨੂੰ ਕਿਸੇ ਨੇ ਕੋਈ ਪੁੱਛਣਾ ਨਹੀਂ ਕਰਨਾ, ਮੈਂ ਬੁੱਢਾ ਠੇਰਾ ਬੰਦਾ। ਉਹ ਕਹਿੰਦਾ ਨਹੀਂ, ਤੁਸੀਂ ਕੱਪੜੇ ਪਾ ਕੇ ਸਾਡੇ ਕੋਲ ਬਰਾਤ ਚੱਲੋ। ਉਹ ਬਰਾਤ 'ਚ ਲਿਆ ਗਿਆ ਅਤੇ ਮੁੰਡਿਆਂ ਦੀ ਬਰਾਤ ਸੀਗੀ। ਉਹਨੇ ਮੁੰਡੇ ਨੇ ਬੇਟਰ ਨੂੰ ਕਿਹਾ ਵੀ ਇਹ ਸਾਡੇ ਤਾਇਆ ਜੀ ਨੇ ਪਿੰਡ ਦੇ ਅਤੇ ਇਹਨਾਂ ਦਾ ਖਾਸ ਖਿਆਲ ਰੱਖੀ। ਉਹ ਕਹਿੰਦੇ ਜੀ ਠੀਕ ਹੈ। ਹੁਣ ਉਹ ਮੁੰਡਾ ਤਾਂ ਉੱਧਰ ਆਪਣੇ ਵਿਆਹ 'ਚ ਬਿਜ਼ੀ ਹੋ ਗਿਆ ਅਤੇ ਬੇਟਰ ਆਇਆ ਉਹਦੇ ਕੋਲੋਂ। ਉਹਨੇ ਉਹਨੂੰ ਪੁੱਛਿਆ ਵੀ ਹਾਂਜੀ ਦੱਸੋ ਜੀ ਕੀ ਖਾਓਗੇ। ਉਹ ਕਹਿੰਦਾ ਕੀ ਬਣਾਇਆ। ਉਹ ਕਹਿੰਦਾ ਵੀ ਤੁਸੀਂ ਚੌਲ ਲੈ ਲਓ, ਗੋਭੀ ਖਾ ਲਓ, ਭਿੰਡੀਆਂ ਖਾ ਲਓ, ਸ਼ਕਰਕੰਦੀ ਖਾ ਲਓ, ਰਾਈਸ ਖਾਓ, ਮਿਕਸ ਵੈਜੀਟੇਬਲ ਖਾਓ। ਉਹ ਬਜ਼ੁਰਗ ਨੇ ਸੋਚਿਆ ਵੀ ਚੌਲ ਚੂਲ ਤਾਂ ਗੋਭੀ ਗੋਭੀ ਤਾਂ ਹਮੇਸ਼ਾ ਹੀ ਖਾਂਦੇ ਹਾਂ, ਆਪਾਂ ਰਾਈਸ ਲੈਂਦੇ ਹਾਂ ਅਤੇ ਨਾਲੇ ਲੈਂਦੇ ਹਾਂ ਮਿਕਸ ਵੈਜੀਟੇਬਲ। ਕਹਿੰਦਾ ਓਕੇ, ਰਾਈਸ ਅਤੇ ਮਿਕਸ ਵੈਜੀਟੇਬਲ ਲਿਆ। ਉਹ ਵੇਟਰ ਆ ਗਿਆ, ਪਲੇਟ ਲਿਆ ਕੇ ਮੂਹਰੇ ਰੱਖੀ ਅਤੇ ਮਿਕਸ ਵੈਜੀਟੇਬਲ ਰੱਖੇ। ਉਹਨੇ ਜੁੱਤੀ ਲਾ ਕੇ ਵੇਟਰ ਦੇ ਸਿਰ 'ਚ ਮਾਰੀ। ਕਹਿੰਦਾ ਆਈ ਨੂੰ ਕਹਿੰਦਾ ਰਾਈਸ, ਇਹ ਤਾਂ ਚੌਲ ਮੈਂ 50 ਵਾਰੀ ਖਾਧੇ ਨੇ, ਆਹ ਮਿਕਸ ਵੈਜੀਟੇਬਲ ਗਏ ਤਾਂ ਉਹੀ ਆ ਗੋਭੀ ਗਾਜਰਾਂ ਜੀਆਂ, ਇਹ 'ਚ ਕੀ ਹੈ। ਅਤੇ ਮੁੰਡਾ ਆ ਗਿਆ, ਮੁੰਡੇ ਨੇ ਦੇਖਿਆ ਵੀ ਉਹਨੂੰ ਕੁੱਟੀ ਜਾਂਦਾ। ਕਹਿੰਦਾ ਤਾਇਆ ਕੀ ਗੱਲ ਹੋਗੀ ਤੂੰ ਇਹਨੂੰ ਕੁੱਟੀ ਜਾਂਦਾ। ਕਹਿੰਦਾ ਯਾਰ ਮੈਨੂੰ ਮੂਰਖ ਬਣਾਉਂਦਾ, ਮੈਨੂੰ ਕਹਿੰਦਾ ਰਾਈਸ ਲਿਆਓ, ਮੈਂ ਉਹਨੂੰ ਕਿਹਾ ਰਾਈਸ ਲਿਆ ਦੇ, ਮਿਕਸ ਵੈਜੀਟੇਬਲ। ਕਹਿੰਦਾ ਲਿਆ ਕੇ ਚੌਲ ਰੱਖ ਤੇ। ਮੁੰਡੇ ਨੂੰ ਪਤਾ ਲੱਗ ਗਿਆ, ਕਹਿੰਦਾ ਤਾਇਆ ਤੈਨੂੰ ਸਮਝ ਨਹੀਂ ਆਇਆ, ਚੌਲ ਅਤੇ ਰਾਈਸ ਇੱਕੋ ਚੀਜ਼ ਹੈ, ਲੈਂਗੁਏਜ ਦੀ ਪ੍ਰੋਬਲਮ ਹੈ। ਮਿਕਸ ਵੈਜੀਟੇਬਲ ਅਤੇ ਗੋਭੀ ਗਾਜਰਾਂ ਨਹੀਂ ਮਿਲੀਆਂ ਵੀ ਉਹਨੂੰ ਕਹਿੰਦੇ ਨੇ ਮਿਕਸ ਵੈਜੀਟੇਬਲ। ਸੋ ਕਹਿਣ ਦਾ ਮੇਰਾ ਪਰਪਜ਼ ਇਹ ਹੈ ਕਿ ਜਦੋਂ ਸਾਨੂੰ ਨੌਲੇਜ ਨਹੀਂ, ਅਸੀਂ ਕਹਿੰਦੇ ਹਾਂ ਖੁਦਾ ਕੋਈ ਹੋਰ ਚੀਜ਼ ਹੈ, ਅੱਲਾ ਕੋਈ ਹੋਰ ਚੀਜ਼ ਹੈ, ਪਰਮਾਤਮਾ ਕੋਈ ਹੋਰ ਚੀਜ਼ ਹੈ, ਰਾਮ ਕੋਈ ਹੋਰ ਚੀਜ਼ ਹੈ, ਵਾਹਿਗੁਰੂ ਕੋਈ ਹੋਰ ਚੀਜ਼ ਹੈ, ਜੀਸਸ ਕੋਈ ਹੋਰ ਚੀਜ਼ ਹੈ। ਹਕੀਕਤ ਇਹ ਹੈ ਕਿ ਡਿਫਰੈਂਟ ਡਿਫਰੈਂਟ ਨਾਂ ਨੇ, ਅਸੀਂ ਅਗਿਆਨੀ ਹਾਂ, ਸਾਨੂੰ ਨੌਲੇਜ ਨਹੀਂ। ਜਿਵੇਂ ਇੱਕ ਛੋਟਾ ਜਿਹਾ ਬੱਚਾ ਹੁੰਦਾ ਨਾ, ਦੇਖੋ ਮੈਂ ਛੋਟੀ ਜਿਹੀ ਇਗਜ਼ਾਮਪਲ ਦਿੰਦਾ ਹੁਣ ਗੱਲ 'ਚੋਂ ਗੱਲ ਨਿਕਲੀ, ਬੱਚੇ ਛੋਟੇ ਛੋਟੇ ਖੇਡਦੇ ਹੁੰਦੇ ਨੇ ਅਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ, ਹਰੇਕ ਨੂੰ ਆਪਣੇ ਪਿਓ ਦੇ ਉੱਤੇ ਬੜਾ ਨਾਜ਼ ਹੁੰਦਾ। ਉਹ ਕਹਿੰਦਾ ਮੇਰਾ ਜਿਹੜਾ ਬਾਪੂ ਹੈ ਨਾ ਉਹ 6 ਫੁੱਟ ਲੰਬਾ, ਦੂਜਾ ਕਹਿੰਦਾ ਮੇਰਾ 7 ਫੁੱਟ ਹੈ, ਤੀਜਾ ਕਹਿੰਦਾ ਮੇਰੇ ਪਾਪਾ ਜੀ 9 ਫੁੱਟ ਨੇ, ਅਤੇ ਚੌਥਾ ਕਹਿੰਦਾ ਮੇਰੇ ਅੱਬੂ ਜੀ 11 ਫੁੱਟ ਨੇ। ਜੇ ਉਹਨਾਂ ਨੂੰ ਪੁੱਛੋ ਕਿਸੇ ਦੇ ਵੀ ਨਹੀਂ 11 ਫੁੱਟ ਹੋਣੇ, ਹੁਣ ਸਭ ਦੇ 4 ਫੁੱਟ ਹੀ ਨੇ। ਉਹ ਨੌਲੇਜ ਨਹੀਂ ਆ, ਹਰੇਕ ਬੰਦਾ ਆਪਣੇ ਆਪ ਨੂੰ ਵੱਡਾ ਸਮਝਦਾ। ਸੋ ਇਸੇ ਤਰ੍ਹਾਂ ਹੀ ਲੈਕ ਆਫ ਨੌਲੇਜ ਹੈ। ਸੋ ਲੈਕ ਆਫ ਨੌਲੇਜ ਕਰਕੇ ਜਿਵੇਂ ਹੁਣ ਤੁਸੀਂ ਫਾਰ ਐਗਜ਼ਾਮਪਲ ਕਿਸ ਤਰ੍ਹਾਂ ਮੈਨੂੰ ਚੁਲ ਤਾਏ ਦੀ ਤਾਂ ਗੱਲ ਹਾਸੀ 'ਚ ਪਾ ਲਈ, ਕਹਿੰਦੇ 4-3 ਫਰੈਂਡ ਸੀਗੇ, ਉਹਨਾਂ ਨੇ ਕੋਈ ਜ਼ਮੀਨ ਖਰੀਦ ਲਈ, ਜਦੋਂ ਲੈਂਡ ਖਰੀਦੀ ਤਾਂ ਨਾਲੇ ਸ਼ੇਅਰ ਪਾ ਲਿਆ। ਇੱਕ ਪੰਜਾਬੀ ਸੀ, ਇੱਕ ਗੁਜਰਾਤੀ, ਸੋਰੀ ਚਲੋ ਕਿਸੇ ਹਿੰਦੁਸਤਾਨ ਦੇ ਹੋਰ ਹਿੱਸੇ ਦਾ, ਇੱਕ ਅਰੇਬਿਕ ਸੀਗਾ। ਅਤੇ ਉਹ ਕਹਿੰਦੇ ਵੀ ਹੁਣ ਇਹ 'ਚ ਬੀਜਣਾ ਕੀ ਹੈ, ਫਸਲ ਕਰਨੀ ਹੈ। ਅਤੇ ਫਸਲ ਕਰਨੀ ਹੈ, ਜਿਹੜਾ ਪੰਜਾਬੀ ਸੀ ਉਹ ਕਹਿੰਦਾ ਮੈਂ ਤਾਂ ਕਣਕ ਬੀਜੂੰਗਾ ਜੀ। ਉਹ ਕਹਿੰਦਾ ਤੂੰ ਕਿਵੇਂ ਕਣਕ ਬੀਜੇਗਾ, ਆਪਾਂ ਤਾਂ ਗੰਦਮ ਬੀਜਾਂਗੇ। ਤੀਜਾ ਕਹਿੰਦਾ ਗੰਦਮ ਨਹੀਂ, ਮੈਂ ਤਾਂ ਜੀ ਗੇਹੂੰ ਬੀਜੂੰਗਾ। ਉਹ ਲੜ ਪਏ, ਕਹਿੰਦੇ ਪੈਸੇ ਤਾਂ ਅਸੀਂ ਪਾਏ ਨੇ, ਨਹੀਂ ਨਹੀਂ ਤੈਨੂੰ ਨਹੀਂ ਪਤਾ ਮੇਰੇ ਇੱਕ ਗੇਹੂੰ ਵਧੀਆ। ਉਹ ਕਹਿੰਦਾ ਨਹੀਂ ਕਣਕ ਵਧੀਆ ਹੋਊਗੀ, ਉਹ ਕਹਿੰਦਾ ਉਹ ਹੋਊਗਾ। ਇੰਨੇ ਨੂੰ ਕੋਈ ਸਿਆਣਾ ਬੰਦਾ ਸਮਝਦਾਰ ਨਿਕਲ ਜਾ ਰਿਹਾ ਸੀ ਕੋਲੋਂ ਦੀ, ਉਹ ਕਹਿੰਦਾ ਤੁਸੀਂ ਲੜਦੇ ਕਿਉਂ? ਉਹ ਕਹਿੰਦਾ ਅਸੀਂ ਜਗ੍ਹਾ ਲਈ ਹੈ। ਇਹ ਕਹਿੰਦਾ ਮੈਂ ਕਣਕ ਬੀਜਣੀ ਹੈ, ਉਹ ਕਹਿੰਦਾ ਮੈਂ ਗੰਦਮ ਬੀਜਣਾ, ਉਹ ਕਹਿੰਦਾ ਮੈਂ ਗੇਹੂੰ ਬੀਜਣਾ। ਐਂ ਤਾਂ ਉਹ ਕਹਿੰਦਾ ਕਣਕ ਬੀਜਾਂਗੇ ਤਾਂ ਸਭ ਤੋਂ ਜ਼ਿਆਦਾ ਆਪਾਂ ਨੂੰ ਫਾਇਦਾ ਹੋਊਗਾ, ਉਹ ਕਹਿੰਦਾ ਗੰਦਮ ਦਾ ਫਾਇਦਾ ਹੋਊਗਾ। ਉਹ ਕਹਿੰਦਾ ਲੜੋ ਨਾ, ਲੜਨ ਦੀ ਲੋੜ ਨਹੀਂ, ਜਿਹੜੀ ਚੀਜ਼ ਤੁਸੀਂ ਆਪਣੀ ਆਪਣੀ ਨਾਲ ਲਿਆਓ ਪਹਿਲਾਂ ਇੱਥੇ ਲਿਫਾਫੇ 'ਚ ਪਾ ਕੇ, ਜਿਹੜੀ ਵਧੀਆ ਹੋਊਗੀ ਮੈਂ ਉਹ ਤੁਹਾਨੂੰ ਦੱਸ ਦੂੰਗਾ। ਉਹ ਕਹਿੰਦੇ ਠੀਕ ਹੈ, ਬੰਦਾ ਦਾ ਸਿਆਣਾ ਲੱਗਦਾ, ਇਹ ਤੋਂ ਫੈਸਲਾ ਕਰਾ ਲੈਂਦੇ ਹਾਂ। ਪੰਜਾਬੀ ਗਿਆ, ਉਹ ਆਪਣੀ ਕਣਕ ਲਿਆਇਆ, ਅਰੇਬਿਕ ਸੀਗਾ ਉਹ ਆਪਣੀ ਗੰਦਮ ਲਿਆਇਆ, ਉਹ ਤੀਜਾ ਗੇਹੂੰ ਲਿਆਇਆ। ਜਦੋਂ ਲਿਫਾਫੇ ਢੇਰੀ ਕੀਤੇ ਉਹ ਕਹਿੰਦੇ ਤਾਂ ਇੱਕੋ ਹੀ ਗੱਲ ਹੀ ਹੈ, ਅਤੇ ਇਹ ਤਾਂ ਤਿੰਨੇ ਇੱਕੋ ਗੱਲ ਹੈ। ਸੋ ਉਹ ਗੱਲ ਹੈ ਵੀ ਲੈਕ ਆਫ ਨੌਲੇਜ ਹੈ, ਚੀਜ਼ ਸਾਰੀ ਇੱਕੋ ਹੀ ਹੈ, ਡਿਫਰੈਂਟ ਡਿਫਰੈਂਟ ਨਾਂ ਰੱਖੇ ਹੋਏ ਨੇ। ਅਤੇ ਜਦੋਂ ਵੀ ਅਸੀਂ ਕੋਈ ਨੇਕੀ ਕੋਸ਼ਿਸ਼ ਕਰਿਆ ਕਰੀਏ, ਆਪਾਂ ਨੇਕੀ ਕਰੀਏ, ਨਫ਼ਰਤ ਨਹੀਂ, ਲੈਕ ਆਫ ਨੌਲੇਜ। ਜੇ ਵਿਵੇਕਾਨੰਦ ਸੀ ਨਾ ਹਿੰਦੂ ਧਰਮ ਦੇ ਵਿੱਚ, ਵਿਵੇਕਾਨੰਦ ਉਹਦਾ, ਉਹਨਾਂ ਦਾ ਨਾਂ ਅਸਲ ਨਰਿੰਦਰ ਸੀਗਾ, ਮੇਰੇ ਨਾਂ ਦੇ ਉੱਤੇ ਸੀ, ਮੋਦੀ ਸਾਹਿਬ ਦਾ ਵੀ ਨਰਿੰਦਰ ਹੀ ਹੈ। ਸੋ ਉਹ ਨਰਿੰਦਰ ਦਾ ਨਾਂ ਸੀਗਾ, ਅਤੇ ਉਹਨਾਂ ਨੂੰ ਜਦੋਂ ਵਿਵੇਕ ਵਿਵੇਕ ਮੀਨਜ਼ ਵੈਨ ਵੈਨ ਹੀ ਨੋਜ਼ ਵਿਦ ਇਨ, ਜਦੋਂ ਉਹਨਾਂ ਨੂੰ ਅੰਦਰਲਾ ਗਿਆਨ ਹੋ ਗਿਆ ਤਾਂ ਜਿਹੜੇ ਉਹਨਾਂ ਦੇ ਗੁਰੂ ਸੀਗੇ ਪਰਮਹੰਸ, ਉਹਨਾਂ ਨੇ ਉਹਨਾਂ ਨੂੰ ਕਿਹਾ ਵਿਵੇਕਾਨੰਦ, ਵੀ ਇਹਨੂੰ ਆਨੰਦ ਹੋ ਗਿਆ ਕਿ ਅੰਦਰੋਂ ਇਹਨੂੰ ਆਨੰਦ ਆਉਣ ਲੱਗ ਗਿਆ, ਇਹਨੂੰ ਅੰਦਰ ਦਾ ਗਿਆਨ ਹੋ ਗਿਆ। ਸੋ ਇਸੇ ਲੈਵਲ ਸਾਡਾ ਲੈਵਲ ਹੁੰਦਾ, ਜਿੰਨਾ ਕੁ ਸਾਡਾ ਕੋਲ ਲੈਵਲ ਹੁੰਦਾ ਉਨਾ ਕੁ ਸਾਨੂੰ ਨੌਲੇਜ ਹੁੰਦੀ ਹੈ, ਉਸ ਹਿਸਾਬ ਨਾਲ ਅਸੀਂ ਆਪਣਾ ਫੜਫੜਾਉਂਦੇ ਹਾਂ, ਉਨੀ ਕੁ ਗੱਲਬਾਤ ਕਰਦੇ ਹਾਂ। ਸੋ ਕਦੇ ਵੀ ਕੋਸ਼ਿਸ਼, ਜੇ ਨਹੀਂ ਨੌਲੇਜ ਨਾ ਤੁਹਾਨੂੰ ਕਿਸੇ ਦੇ ਬਾਰੇ, ਗਲਤ ਨਹੀਂ ਕਰਨਾ ਚਾਹੀਦਾ। ਹਮੇਸ਼ਾ ਕੋਸ਼ਿਸ਼ ਕਰੀਏ ਅਸੀਂ ਜ਼ਿੰਦਗੀ ਦੇ ਵਿੱਚ ਪਰਉਪਕਾਰ ਕਰਨ ਦੀ। ਜੇ ਅਸੀਂ ਪਰਉਪਕਾਰ ਨਹੀਂ ਕਰ ਸਕਦੇ ਨਾ, ਫਿਰ ਸਾਡਾ ਜ਼ਿੰਦਗੀ ਦਾ ਜੀਣ ਦਾ ਵੀ ਕੋਈ ਫਾਇਦਾ ਨਹੀਂ। ਕੋਈ ਵੀ ਕੰਮ ਕਰੋ, ਜਦੋਂ ਤੁਸੀਂ ਕਿਸੇ ਲੋਕਾਂ ਦੇ ਭਲੇ ਲਈ ਕੰਮ ਕਰਦੇ ਹੋ, ਪਰਮਾਤਮਾ ਅੱਲਾਹ ਵਾਹਿਗੁਰੂ ਤੁਹਾਨੂੰ ਜਿਹੜਾ ਹੈਗਾ ਹੋਰ ਵੀ ਜ਼ਿਆਦਾ ਦਿੰਦਾ। ਜਿਸ ਤਰ੍ਹਾਂ ਆਪਾਂ ਕਣਕ ਹੈ, ਫਾਰ ਐਗਜ਼ਾਮਪਲ, ਜ਼ਮੀਨ ਦੇ ਵਿੱਚ ਜਿਹੜੀ ਇੱਕ ਬੋਰੀ ਹੈ, ਫਾਰ ਐਗਜ਼ਾਮਪਲ, ਚਲੋ 10 ਕਿਲੋ ਜਾਂ 100 ਕਿਲੋ ਆਪਾਂ ਉਹਦੇ ਵਿੱਚ ਬੀਜ ਪਾਉਂਦੇ ਹਾਂ, ਜੇ ਇੱਕ ਦਾਣੇ ਦਾ ਇੱਕ ਦਾਣਾ ਹੀ ਹੋਵੇ ਫਿਰ ਤਾਂ ਮਿਹਨਤ ਕਰਨ ਦੀ ਲੋੜ ਹੀ ਨਹੀਂ। ਜਿਹੜਾ ਇੱਕ ਦਾਣਾ ਅਸੀਂ ਬੀਜਦੇ ਹਾਂ ਉਹਦੇ ਲੱਖਾਂ ਦਾਣੇ ਨਿਕਲਦੇ ਨੇ ਬਣ ਕੇ। ਸੋ ਜਦੋਂ ਅਸੀਂ ਨੇਕੀ ਦਾ ਕੰਮ ਕਰਦੇ ਹਾਂ, ਫੇਥ ਕਰਦੇ ਹਾਂ, ਕੋਈ ਚੈਰਿਟੀ ਦਿੰਦੇ ਹਾਂ, ਕੋਈ ਜ਼ਕਾਤ ਦਿੰਦੇ ਹਾਂ, ਸੋ ਉਹਦਾ ਸਾਨੂੰ ਫਲ ਮਿਲਦਾ। ਜਿਸ ਤਰ੍ਹਾਂ ਕਹਿੰਦੇ ਮਹਾਤਮਾ ਬੁੱਧ ਇੱਕ ਵਾਰ ਬੈਠੇ ਸੀਗੇ ਅਤੇ ਉਹਨਾਂ ਕੋਲ ਕੋਈ ਰਾਜਾ ਬੈਠਾ ਸੀ, ਉਹਦਾ ਉਹਨਾਂ ਦਾ ਭਗਤ ਸੀਗਾ ਮਹਾਤਮਾ ਬੁੱਧ ਦਾ, ਅਤੇ ਇੱਕ ਬਜ਼ੁਰਗ ਆਇਆ, ਕਾਫੀ ਬਜ਼ੁਰਗ ਸੀ, ਸੋਟੀ ਫੜੀ ਵੀ ਸੀ, ਤੁਰਿਆ ਨਹੀਂ ਜਾਂਦਾ ਸੀਗਾ। ਸੋ ਉਹ ਮਹਾਤਮਾ ਬੁੱਧ ਕੋਲ ਆਇਆ ਅਤੇ ਕਹਿੰਦਾ, ਜੀ ਮੈਂ ਮੇਰੇ 'ਤੇ ਕਿਰਪਾ ਕਰੋ, ਘਰ 'ਚ ਰੋਟੀ ਨਹੀਂ ਪੱਕਦੀ, ਬੱਚੇ ਭੁੱਖੇ ਨੇ, ਗਰੀਬੀ ਬਹੁਤ ਹੈ, ਮਕਾਨ ਵੀ ਛੱਤ 'ਚ ਹੋਈ ਜਾਂਦੀ ਆ, ਕੋਈ ਕਰੋ। ਅਤੇ ਮਹਾਤਮਾ ਬੁੱਧ ਨੂੰ ਉਹ ਗੱਲ ਕਹਿ ਰਿਹਾ ਸੀ, ਰਾਜੇ ਨੂੰ ਪੁੱਛਦੇ ਮਹਾਤਮਾ ਬੁੱਧ ਵੀ ਇਹਦਾ ਕੀ ਹੱਲ ਕਰੀਏ, ਦੱਸੋ ਰਾਜਨ। ਉਹ ਕਹਿੰਦਾ, ਜੀ ਇਹ ਤਾਂ ਬੜਾ ਆਸਾਨ ਕੰਮ ਹੀ ਹੈ। ਉਹਨੂੰ ਕਹਿੰਦੇ ਬਜ਼ੁਰਗੋ, ਆਹ ਲਓ ਆਹ ਪੋਟਲੀ ਫੜੋ, ਉਹਦੇ ਕੋਲ ਸੋਨੇ ਦੀਆਂ ਮੋਹਰਾਂ ਸੀਗੀਆਂ, ਆਹ ਪੋਟਲੀ ਫੜੋ, ਜਾ ਕੇ ਵੇਚ ਦਿਓ, ਅਤੇ ਤੁਹਾਡੀ ਸਾਰੀ ਜ਼ਿੰਦਗੀ ਤੁਹਾਨੂੰ ਮੁੱਕਦਾ ਨਹੀਂ, ਘਰ ਵੀ ਬਣਾ ਲਈਓ, ਖਾ ਪੀ ਲਈਓ। ਉਹ ਪੋਟਲੀ ਲੈ ਕੇ ਚਲਿਆ ਜੋ ਜਾ ਰਹੇ ਹੈ, ਅਤੇ ਪਿੱਛੋਂ ਜਿਹੜੇ ਠੱਗ ਹੁੰਦੇ ਨੇ, ਬਨਾਰਸੀ ਠੱਗ ਬੜੇ ਮਸ਼ਹੂਰ ਨੇ, ਜਿਹੜੇ ਮਿੱਠੇ ਠੱਗ। ਮੈਂ ਬੜਾ ਠੱਗਾਂ ਦੇ ਬਾਰੇ ਇੱਕ ਮਿੰਟ ਗੱਲ ਕਹਿ ਦਿਆਂ, ਕਿਉਂਕਿ ਬਹੁਤ ਜ਼ਰੂਰੀ ਹੈ। ਠੱਗ ਜਿਹੜੇ ਹੁੰਦੇ ਨੇ, ਚੋਰ, ਡਾਕੂ ਅਤੇ ਠੱਗ, ਚੋਰ ਹੁੰਦੇ ਨੇ ਵੀ ਕੋਈ ਬੰਦਾ ਘਰ ਦਾ ਨਹੀਂ, ਪਿੱਛੋਂ ਚੋਰੀ ਕਰਦੇ ਨੇ। ਡਾਕੂ ਹੁੰਦੇ ਨੇ, ਦੇ ਡੋਂਟ ਕੇਅਰ, ਬੰਦੂਕ ਲਿਆਈ ਤੁਹਾਡੇ ਗਰਦਨ 'ਤੇ ਰੱਖ ਕੇ ਸਭ ਕੁਛ ਲੈ ਜਾਂਦੇ ਨੇ। ਇਹ ਠੱਗ ਬੜੇ ਖਤਰਨਾਕ ਹੁੰਦੇ ਨੇ, ਇਹ ਪਹਿਲਾਂ ਤੁਹਾਡਾ ਵਿਸ਼ਵਾਸ ਜਿੱਦੇ ਨੇ, ਮਿੱਠੇ ਹੁੰਦੇ ਨੇ। ਜਿਸ ਤਰ੍ਹਾਂ ਤਾਂ ਆਪਾਂ ਸ਼ਹਿਰ 'ਚ ਇੰਡੀਆ ਦੇ ਪਾਕਿਸਤਾਨ ਦੇਖੇ ਨਾ, ਅਮਰੂਦ ਆਪਾਂ ਸਾਰੇ ਖਾਂਦੇ ਹੁੰਦੇ ਹਾਂ, ਉੱਥੇ ਰੇਹੜੀ 'ਤੇ ਪੁੱਛਦੇ ਹਾਂ ਵੀ ਅਮਰੂਦ ਮਿੱਠੇ ਨੇ, ਉਹ ਕਹਿੰਦਾ ਹਾਂਜੀ। ਜਦੋਂ ਅਮਰੂਦ ਮਿੱਠੇ ਨੇ ਉਹ ਲੈ ਲੈਂਦੇ ਹਾਂ, ਕਦੇ ਵੀ ਫਿਰ ਕੀ ਕਰਦੇ ਹਾਂ, ਅਮਰੂਦ ਨੂੰ ਜਦੋਂ ਕੱਟਦੇ ਨਾ ਨੂਣ ਜ਼ਰੂਰ ਲਾਉਂਦੇ ਹਾਂ। ਸੋ ਕਹਿਣ ਦਾ ਮਤਲਬ ਉੱਪਰੋਂ ਅਸੀਂ ਮਿੱਠੇ, ਵਿੱਚੋਂ ਨੂਣ ਵਾਲੇ। ਸੋ ਇਹ ਸਾਡੀ ਫਿਦਰਤ ਹੈ, ਇਹ ਠੱਗਾਂ ਦੀ ਨਿਸ਼ਾਨੀ ਹੈ। ਸੋ ਉਹਦੇ ਵਿੱਚ ਕੋਈ ਠੱਗ ਬੈਠਾ ਸੀ, ਉਹਨੇ ਕਿਹਾ ਬਾਬਾ ਪੋਟਲੀ ਲਈ ਜਾਂਦਾ। ਜਦੋਂ ਬਾਬਾ ਦੂਰ ਨਿਕਲ ਗਿਆ, ਉਹਨੇ ਧੱਕਾ ਮਾਰਿਆ ਅਤੇ ਪੋਟਲੀ ਖੋਲ੍ਹ ਕੇ ਲੈ ਗਿਆ। ਬਾਬਾ ਖਾਲੀ ਦਾ ਖਾਲੀ ਉਹ ਫਿਰ ਮਹਾਤਮਾ ਬੁੱਧ ਕੋਲ ਆ ਗਿਆ। ਜਦੋਂ ਆਇਆ ਉਹ ਕਹਿੰਦੇ ਵੀ ਰਾਜੇ ਨੇ ਪੁੱਛਿਆ ਵੀ ਦੱਸੋ ਤੁਸੀਂ ਕਿਉਂ ਆ ਗਏ। ਕਹਿੰਦਾ ਜੀ ਮੇਰੀ ਤਾਂ ਪੋਟਲੀ ਖੋ ਕੇ ਲੈ ਗਿਆ, ਕੋਈ ਚੋਰ ਮੈਨੂੰ ਨਾਲੇ ਧੱਕਾ ਦੇਗਾ, ਮੇਰੇ ਖੂਨ ਵੀ ਨਿਕਲੀ ਜਾਂਦਾ। ਉਹ ਕਹਿੰਦਾ ਅੱਛਾ। ਰਾਜੇ ਨੇ ਸੋਚਿਆ, ਕਹਿੰਦਾ ਵੀ ਇਹ ਤਾਂ ਵੱਡੀ ਚੀਜ਼ ਸੀ, ਤਾਂ ਕਰਕੇ ਇਹਦਾ ਖੜਕਾ ਖੁੜਕਾ ਹੋਇਆ। ਉਹਨੇ ਆਪਣੇ ਗੱਲ ਦੇ ਵਿੱਚੋਂ ਮਾਲਾ ਸੀਗੀ ਉਹ 'ਚ ਮਨਕਾ ਲਾ ਕੇ ਉਹਨੂੰ ਦੇ ਦਿੱਤਾ। ਕਹਿੰਦਾ ਆਹ ਰਤਨ ਹੈ, ਸਵੇਰੇ ਜਾ ਕੇ ਜਦੋਂ ਆਪਣੇ ਜਾਏਗਾ ਇਹਨੂੰ ਵੇਚਦੀ, ਬਹੁਤ ਪੈਸੇ ਦੇ ਨਾਲ ਵੀ ਵੱਟੇ ਜਾਣਗੇ। ਉਹਨੇ ਤਾਂ ਦਿੱਤਾ ਸੀ ਵੀ ਛੋਟੀ ਚੀਜ਼ ਆ, ਕਿਸੇ ਨੂੰ ਪਤਾ ਨਹੀਂ ਲੱਗਣੀ। ਉਹ ਬਜ਼ੁਰਗ ਰਤਨ ਲਿਆਇਆ ਘਰ, ਜਦੋਂ ਰਤਨ ਘਰੇ ਲਿਆਇਆ, ਹੁਣ ਜਗ੍ਹਾ ਉਹਦੇ ਕਿਹੜਾ ਸੇਫ ਸੀਗੀ, ਗਰੀਬ ਬੰਦਾ ਸੀਗਾ, ਹਾਂਜੀ। ਉਹਦੇ ਘਰੇ 2 ਘੜੇ ਪਏ ਸੀਗੇ, ਉਹਨੇ ਘੜੇ ਦੇ ਵਿੱਚ ਰੱਖਤਾ, ਚਲੋ ਸਵੇਰੇ ਜਾ ਕੇ ਵੇਚ ਆਵਾਂਗੇ। ਜਦੋਂ ਸਵੇਰ ਹੋਈ, ਬਜ਼ੁਰਗ ਨੇ ਹੁਣ ਵਾਸ਼ਰੂਮ ਜਾਣਾ ਸੀ, ਟੋਇਲਟ ਜਾਣਾ ਸੀ, ਉਦੋਂ ਕਿਹੜਾ ਫਲੱਸ਼ਾਂ ਲੱਗੀਆਂ ਹੁੰਦੀਆਂ ਸੀ, ਖੇਤਾਂ 'ਚ ਜਾਂਦੇ ਸੀਗੇ। ਉਹ ਚਲਿਆ ਗਿਆ ਅਤੇ ਪਿੱਛੇ ਉਹਦੀ ਜਿਹੜੀ ਗਵਾਂਢਣ ਸੀਗੀ, ਕਿਉਂਕਿ ਉਹ ਹਮੇਸ਼ਾ ਸੇਵਾ ਕਰਦੀ ਸੀ, ਬਜ਼ੁਰਗ ਕੋਲੋਂ ਪਾਣੀ ਦੀ ਲੋੜ ਸੀਗੀ, ਉਹ ਜਦੋਂ ਆਪਣਾ ਘੜਾ ਭਰਨ ਜਾਂਦੀ, ਬਜ਼ੁਰਗ ਦਾ ਵੀ ਘੜਾ ਲੈ ਜਾਂਦੀ ਉਹ ਨਦੀ ਤੋਂ, ਉਹ ਘੜਾ ਪਾਣੀ ਦਾ ਭਰ ਕੇ ਲਿਆਉਂਦੀ। ਉਹ ਗਲਤੀ ਦੇ ਨਾਲ ਉਹੀ ਘੜਾ ਚੱਕ ਲਿਆ ਜਿਹਦੇ ਵਿੱਚ ਰਤਨ ਸੀਗਾ, ਅਤੇ ਜਦੋਂ ਨਦੀ 'ਚ ਗਈ, ਉਹ ਰਤਨ ਤਾਂ ਉਹਦੇ ਵਿੱਚ ਡਿੱਗ ਪਿਆ, ਅਤੇ ਉਹ ਪਾਣੀ ਲੈ ਕੇ ਆ ਗਈ। ਜਦੋਂ ਬਜ਼ੁਰਗ ਆ ਕੇ ਦੇਖਿਆ, ਉਹਨੇ ਹੱਥ ਉੱਥ ਮਾਰਿਆ ਵੀ ਹੈ ਨਹੀਂ, ਅਤੇ ਗਵਾਂਢਣ ਨੂੰ ਪੁੱਛਿਆ, ਉਹ ਕਹਿੰਦੀ ਮੈਂ ਤਾਂ ਇਸ ਘੜੇ 'ਚ ਪਾਣੀ ਭਰ ਕੇ, ਮੈਨੂੰ ਤਾਂ ਨਹੀਂ ਪਤਾ ਕੁਛ, ਕਿਉਂ ਬਾਕੀ ਉਹਨੂੰ ਨਹੀਂ ਪਤਾ ਸੀ। ਉਹ ਫਿਰ ਨੰਗ ਦਾ ਨੰਗ ਹੋ ਗਿਆ, ਉਹ ਫਿਰ ਵਾਪਸ ਗਿਆ ਮਹਾਤਮਾ ਬੁੱਧ ਕੋਲ। ਉਹ ਕਹਿੰਦੇ ਬਾ, ਉਹਨੇ ਪੁੱਛਿਆ ਰਾਜੇ ਨੇ ਵੀ ਹੁਣ ਤੂੰ ਕਿਉਂ ਆ ਗਿਆ। ਕਹਿੰਦਾ ਜੀ ਆਹ ਹੁਣ ਰਤਨ ਦਾ ਪੰਗਾ ਪੈ ਗਿਆ, ਮੈਂ ਤਾਂ ਗਵਾਂਢਣ ਭਰਨ ਗਈ ਸੀ, ਪਾਣੀ ਉੱਥੇ ਸਿੱਟਿਆ ਜੀ, ਪਤਾ ਨਹੀਂ ਲੱਗਿਆ। ਅਤੇ ਉਹ ਕਹਿੰਦਾ ਮਹਾਤਮਾ ਬੁੱਧ, ਕਹਿੰਦਾ ਮਹਾਤਮਾ ਬੁੱਧ ਨੂੰ ਕਿਸੇ ਨੇ ਮੱਥਾ ਟੇਕਿਆ ਸੀ 2 ਪੈਸੇ ਦਾ। ਉਹ ਕਹਿੰਦਾ ਹੁਣ ਰਾਜੇ ਨੂੰ ਕਹਿੰਦਾ, ਰਾਜਾ ਤੇਰੀ ਇਹਨਾਂ ਚੀਜ਼ਾਂ ਨਾਲ ਨਹੀਂ ਠੀਕ ਹੋਣਾ। ਉਹਨੂੰ ਬਜ਼ੁਰਗ ਨੂੰ 2 ਪੈਸੇ ਦੇ ਤੇ। ਰਾਜਾ ਹੱਸਿਆ, ਕਹਿੰਦਾ ਜੀ ਮੇਰੇ ਰਤਨ ਨਾਲ ਨਹੀਂ ਇਹ ਠੀਕ ਹੋਣਾ, ਅਤੇ ਤੁਸੀਂ 2 ਪੈਸੇ ਨਾ ਕੀ, ਮੈਨੂੰ 2 ਪੈਸੇ ਤਾਂ ਜਾਂਦੇ ਰੋਟੀ ਖਾ ਲੂਗਾ, ਗੱਲ ਖਾਦਾ ਫਿਰ ਗਰੀਬ ਦਾ ਗਰੀਬ। ਉਹ ਕਹਿੰਦਾ ਕੋਈ ਨਹੀਂ, ਮੈਨੂੰ ਕਰਨ ਦੇ। ਉਹਨੂੰ ਕਹਿੰਦੇ ਬਜ਼ੁਰਗ ਨੂੰ 2 ਪੈਸੇ ਦਿੱਤੇ, ਕਹਿੰਦੇ 2 ਪੈਸਿਆਂ ਦਾ ਜਦੋਂ ਵੀ ਕੰਮ ਹੋਵੇ ਨਾ, ਤੂੰ ਪਰਉਪਕਾਰ ਦਾ ਕੰਮ ਕਰੀ, ਨੇਕੀ ਦਾ ਕੰਮ ਕਰੀ, ਫਿਰ ਦੇਖੀਏ ਤਾਂ ਕੀ ਫਲ ਲੱਗਦਾ। ਉਹ ਚਲਿਆ ਗਿਆ। ਜਦੋਂ ਅੱਗੇ ਜਾਂਦਾ, ਉਹ ਨਦੀ ਦੇ ਕਿਨਾਰੇ ਕੋਲ ਦੇਖਿਆ, ਕੋਈ ਮਛਿਆਰਾ ਮੱਛੀ ਫੜ ਰਿਹਾ ਸੀਗਾ, ਇੱਕ ਉਹਨੇ ਮੱਛੀ ਫੜ ਲਈ ਜਾਲ ਦੇ ਵਿੱਚ, ਉਹ ਤੜਫ ਰਹੀ ਸੀ ਬਹੁਤ ਬੁਰੀ ਤਰ੍ਹਾਂ। ਬਜ਼ੁਰਗ ਦੇ ਦਿਮਾਗ 'ਚ ਆ ਗਿਆ ਵੀ ਇਹ ਮਰ ਜੂਗੀ ਵਿਚਾਰੀ ਪਾਣੀ ਤੋਂ ਬਿਨਾਂ, ਅਤੇ ਮੈਨੂੰ ਉਹਨਾਂ ਨੇ ਕਿਹਾ ਸੀਗਾ, ਮਹਾਤਮਾ ਬੁੱਧ ਨੇ ਵੀ ਕੋਈ ਤੇ ਉਹ ਬਜ਼ੁਰਗ ਕੋਲ ਇੱਕ ਵੰਡਲ ਸੀ ਜਿਹ 'ਚ ਪਾਣੀ ਪਾਇਆ ਵਾ ਸੀਗਾ, ਕਿਉਂਕਿ ਜਦੋਂ ਪਿਆਸ ਲੱਗਦੀ ਪੁਰਾਣੇ ਜ਼ਮਾਨੇ 'ਚ ਹੀ ਹੁੰਦਾ ਸੀਗਾ ਕਿ ਤੁਰ ਕੇ ਜਾਂਦਾ, ਉਦੋਂ ਕਹਿੰਦਾ ਮੋਟਰਸਾਈਕਲ 'ਤੇ ਗੱਡੀਆਂ ਸੀਗੀਆਂ, ਤੁਰ ਕੇ ਜਾਣਾ ਜਦੋਂ ਪਿਆਸ ਲਾਉਂਦਾ ਸੀ ਉਹਨਾਂ ਕੋਲ ਡੋਲੂ ਹੁੰਦਾ ਸੀ ਪਾਣੀ ਪੀ ਲੈਂਦੇ ਸੀ। ਉਹਨੇ ਕਿਹਾ ਮੱਛੀ ਜਦੋਂ ਮੈਂ ਨਦੀ ਕੋਲ ਛੱਡੂ ਉਦੋਂ ਕਿਤੇ ਮਰ ਨਾ ਜਾਵੇ, ਉਹਨੇ ਮੱਛੀ ਚੱਕ ਕੇ ਆਪਣੇ ਡੋਲੂ 'ਚ ਪਾ ਲਈ, ਕਵੰਡਲ 'ਚ ਪਾ ਲਈ, ਅਤੇ ਜਦੋਂ ਨਦੀ ਕਿਨਾਰੇ ਗਿਆ ਉਹ ਮੱਛੀ ਨੂੰ ਛੱਡਿਆ ਤਾਂ ਦੇਖਿਆ ਮੱਛੀ ਦੇ ਵਿੱਚ ਉਹ ਰਤਨ, ਕਿਉਂਕਿ ਜਿਹੜੀ ਜਨਾਨੀ ਨੇ ਤੌੜਾ ਭਰਿਆ ਸੀ ਘੜਾ ਭਰਿਆ ਸੀਗਾ ਉਹ ਮੱਛੀ ਨੇ ਖਾ ਲਿਆ, ਮੱਛੀ ਉਹੀ ਸੀਗੀ ਜਦੋਂ ਇਹਨੇ ਉਹਦੇ ਵਿੱਚ ਡੋਲੂ ਦੇ ਵਿੱਚ ਪਾਇਆ ਅਤੇ ਮੱਛੀ ਨੇ ਪੋਟੀ ਕੀਤੀ ਤਾਂ ਉਹਦੇ ਵਿੱਚ ਉਹ ਰਤਨ ਵੀ ਆ ਗਿਆ। ਸੋ ਫਿਰ ਉਹਨੇ ਦੇਖਿਆ, ਜਦੋਂ ਉਹਨੇ ਰਤਨ ਦੇਖਿਆ ਉਹ ਬੜਾ ਖੁਸ਼ ਹੋਇਆ, ਉਹ ਕਹਿੰਦਾ ਲੱਭ ਗਿਆ ਹੋਏ ਲੱਭ ਗਿਆ ਹੋਏ ਲੱਭ ਗਿਆ ਹੋਏ। ਕੋਲੋਂ ਦੀ ਉਹ ਚੋਰ ਜਾਂਦਾ ਸੀ ਠੱਗ ਜਿਹਨੇ ਥੈਲੀ ਸੀ, ਉਹਨੇ ਕਹਿੰਦਾ ਵੀ ਬਜ਼ੁਰਗ ਨੇ ਪਛਾਣ ਲਿਆ, ਇਹਨੇ ਰਾਜੇ ਨੂੰ ਦੱਸ ਦੇਣਾ ਮੈਂ ਮਰ ਜੂੰਗਾ। ਉਹ ਕਹਿੰਦਾ ਉਹਦੇ ਪੈਰ ਫੜ ਲਏ, ਕਹਿੰਦਾ ਲਓ ਜੀ ਥੈਲੀ ਚੋਰ ਮੈਂ ਸੀ ਪਰ ਰਾਜੇ ਨੂੰ ਨਾ ਦੱਸਿਓ। ਉਹਨੂੰ ਥੈਲੀ ਵੀ ਮਿਲ ਗਈ, ਰਤਨ ਵੀ ਮਿਲ ਗਏ, ਇਹ ਹੈ ਦੋ ਪੈਸੇ ਦਾ, ਕਿਉਂ? ਕਿਉਂਕਿ ਉਹਨੇ ਪਰਉਪਕਾਰ ਕੀਤਾ ਸੀ। ਇਹ ਸਾਡੀਆਂ ਬੜੀਆਂ ਕੰਪਲੀਕੇਟਡ ਗੱਲਾਂ ਨੇ, ਵਿਸ਼ਵਾਸ, ਇਟਸ ਮੈਟਰ ਆਫ ਫੇਥ। ਕੋਈ ਵੀ ਚੰਗਾ ਕੰਮ ਕਰਦੇ ਉਹਦੀ ਹਮੇਸ਼ਾ ਬਰਕਤ ਪੈਂਦੀ ਹੈ, ਜਦੋਂ ਅਸੀਂ ਠੱਗੀ ਠੋਰੀ ਕਰਕੇ ਕਰਦੇ ਨਾ ਵੀ ਇਹਨੂੰ ਲੁੱਟ ਲਓ ਉਹਨੂੰ ਲੁੱਟ ਲਓ, ਦੋ ਕੁ ਮਿੰਟ ਤਾਂ ਬਹੁਤ ਖੁਸ਼ ਹੁੰਦਾ ਪਰ ਕਦੇ ਅੱਜ ਤੱਕ ਸਬਰ ਆਇਆ ਕਿਸੇ ਨੂੰ? ਕਦੇ ਵੀ ਨਹੀਂ ਸਬਰ ਆਉਂਦਾ, ਲੱਖਾਂ ਕਰੋੜ ਮਿਲੀਅਨ ਬਿਲੀਅਨਸ ਬਣਾ ਲਓ ਕਦੇ ਸਬਰ ਨਹੀਂ ਆਉਂਦਾ, ਰਾਤ ਨੂੰ ਨੀਂਦ ਹੀ ਨਹੀਂ ਆਉਂਦੀ, ਵੱਡੇ ਵੱਡੇ ਘਰ ਸਾਡੇ ਸੋਫੇ ਲੱਗੇ ਨੇ ਗੱਦੇ ਲੱਗੇ ਨੇ, ਕਦੇ ਬੰਦਾ ਸੁੱਤਾ ਆਰਾਮ ਨਾਲ? ਜਿਹਨੂੰ ਜਿਹਦੀ ਕੰਟੈਂਟਮੈਂਟ ਹੈ, ਤ੍ਰਿਸ਼ਨਾ ਠੀਕ ਹੈ, ਸੱਚੇ ਸੁੱਚੇ ਕੰਮ ਕਰਦੇ ਨੇ, ਉਹ ਤਾਂ ਦੌਣ ਦੇ ਮੰਜੇ ਦੇ ਉੱਤੇ ਵੀ ਉਹਨੂੰ ਵਧੀਆ ਨੀਂਦ ਆਉਂਦੀ ਹੈ, ਉਹ ਕੁਰਸੀ ਦੇ ਟੇਬਲ 'ਤੇ ਬੈਠਾ ਬੈਠਾ ਵੀ ਵਧੀਆ ਨੀਂਦ ਦੇ ਝੂਟੇ ਲੈਣਾ ਦਾ ਨਾਲੇ ਯਾਦ ਕਰਦਾ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਜਿਹੜੇ ਇਹ ਪੀਰ ਪੈਗੰਬਰ ਹੋਏ ਨੇ, ਮੁਹੰਮਦ ਸਾਹਿਬ ਹੋਏ ਨੇ, ਐਵੇਂ ਨਹੀਂ ਹੁੰਦੇ, ਇਹ ਬੜੀਆਂ ਉੱਚੀਆਂ ਰੂਹਾਂ ਆਉਂਦੀਆਂ, ਇਹਨਾਂ 'ਤੇ ਸਾਨੂੰ ਜ਼ਿੰਦਗੀ ਤੋਂ ਕੁਛ ਸਿੱਖਣ ਦੀ ਲੋੜ ਹੈ। ਔਰ ਇਹ ਨਹੀਂ ਵੀ ਕਿਤਾਬਾਂ ਪੜ੍ਹੀ ਚਲੋ, ਪੜ੍ਹ ਪੜ੍ਹ ਪੰਡਿਤ ਤੌਰਾਂ ਸਮੇਂ ਮੈਂ ਕਹਿੰਦਾ ਹੁੰਦਾ, ਇਹ ਨਹੀਂ ਕਿ ਅਸੀਂ ਕੁਰਾਨ ਕਿੰਨੇ ਵਾਰੀ ਪੜ੍ਹਨਾ ਅਤੇ ਗੁਰੂ ਗ੍ਰੰਥ ਸਾਹਿਬ ਕਿੰਨੇ ਵਾਰੀ ਪੜ੍ਹਨਾ, ਜੋ ਪੜ੍ਹਿਆ ਉਹਦੇ 'ਤੇ ਅਮਲ ਕਰੋ, ਪ੍ਰੈਕਟਿਸ ਕਰੋ। ਜੇ ਅਸੀਂ ਜੇ ਹੁਣ ਦੇਖੋ ਨਾ, ਇੱਕ ਸਾਈਕਲ ਹੈ, ਸਾਈਕਲ ਅਸੀਂ ਸਟੈਂਡ 'ਤੇ ਲਾ ਲਿਆ ਅਤੇ ਪੈਡਲ ਮਾਰੀ ਜਾਂਦੇ ਹਾਂ, ਅਸੀਂ ਕਿੰਨੀ ਦੂਰ ਪਹੁੰਚਾਂਗੇ? ਅਸੀਂ ਤਾਂ ਉੱਥੇ ਦੇ ਉੱਥੇ ਹਾਂ। ਜੇ ਅਸੀਂ ਗੁਰਦੁਆਰੇ ਮੰਦਰ ਮਸਜਿਦ ਜਾਗੇ ਜਾਏ, ਬਹੁਤ ਵਧੀਆ ਗੱਲ ਹੈ, ਜਾਓ ਅਤੇ ਆ ਕੇ ਵਾਪਸ ਠੱਗੀਆਂ ਠੁਰੀਆਂ ਕਰਦੇ ਹਾਂ, ਬਦਕਾਰੀਆਂ ਕਰਦੇ ਹਾਂ, ਉਹ ਜਿੰਨਾ ਕੁ ਉਦੋਂ ਫਾਇਦਾ ਲਿਆ ਸੀ ਦੁੱਗਣਾ ਸੀ ਨੁਕਸਾਨ ਕਰ ਲਿਆ। ਉਹ ਤਾਂ ਉਸੇ ਤਰ੍ਹਾਂ ਸਾਈਕਲ ਵਾਲੀ ਗੱਲ ਹੀ ਹੋ ਗਈ ਨਾ, ਜਿਹਨੇ ਪੈਰ ਉੱਥੇ ਸਟੈਂਡ 'ਤੇ ਲਾਇਆ ਪੈਡਲ ਮਾਰੀ ਜਾਂਦੇ ਹਾਂ। ਜਿੰਨਾ ਚਿਰ ਅਸੀਂ ਅੱਗੇ ਨਹੀਂ ਵੱਧਦੇ, ਕੋਈ ਜ਼ਿੰਦਗੀ ਦੇ ਪ੍ਰੈਕਟੀਕਲ ਕੰਮ ਨਹੀਂ ਕਰਦੇ, ਸਾਡੀ ਕਦੇ ਵੀ ਤਰੱਕੀ ਨਹੀਂ ਹੋ ਸਕਦੀ। ਸੋ ਇਹ ਸਾਡੀ ਛੋਟੀ ਜਿਹੀ ਜ਼ਿੰਦਗੀ ਹੈ, ਕਿਰਾਏ ਦਾ ਮਕਾਨ ਹੈ, ਕਿਸੇ ਨੂੰ 50 ਸਾਲ ਵਾਸਤੇ ਮਿਲਿਆ, ਕਿਸੇ ਨੂੰ 60 ਸਾਲ ਵਾਸਤੇ ਮਿਲਿਆ, ਕਿਸੇ ਨੂੰ 80 ਵਾਸਤੇ 100 ਵਾਸਤੇ ਮਿਲਿਆ ਹੋਊਗਾ, ਖਾਲੀ ਤਾਂ ਕਰਨਾ ਹੀ ਹੈ। ਜਦੋਂ ਜਵਾਨ ਹੁੰਦੇ ਸੀ ਤਾਂ ਕਿੱਕਾਂ ਮਾਰਦੇ ਸੀ, ਫੁੱਟਬਾਲ ਨੂੰ ਗੋਡਿਆਂ 'ਚ ਭੱਜੇ ਫਿਰਦੇ ਸੀ, ਕਦੇ ਲੋਕਾਂ ਦੀ ਮਾਰਦੇ ਸੀ, ਹੁਣ ਗੋਡਿਆਂ 'ਚ ਗੇਅਰ ਪਈ ਜਾਂਦੇ ਨੇ, ਦੋ ਟੇਢੇ ਹੋ ਕੇ ਤੁਰਦੇ ਹਾਂ, ਬਾਲ ਚਿੱਟੇ ਆ ਗਏ, ਅੱਖਾਂ ਦਿਸਦੀਆਂ ਨਹੀਂ, ਐਨਕਾਂ ਲੱਗੀਆਂ ਮੋਟੀਆਂ ਮੋਟੀਆਂ। ਸੋ ਕੀ ਕਰਾਂਗੇ? ਕਿਸੇ ਬਿਮਾਰੀ ਕਰਿਆ, ਕੋਈ ਸ਼ੂਗਰ ਹੈ, ਕੋਈ ਬਲੱਡ ਪ੍ਰੈਸ਼ਰ ਹੈ, ਕੋਈ ਹਾਰਟ ਅਟੈਕ ਹੋਏ ਬੈਠੇ, ਉਹ ਪੈਸੇ ਕਦੇ ਨਾਲ ਜਾਣੇ ਨੇ? ਜੋ ਸਾਨੂੰ ਪਤਾ ਵੀ ਜ਼ਿੰਦਗੀ ਥੋੜ੍ਹੀ ਹੈ, ਜੇ ਅਸੀਂ ਹੁਣ ਅੱਜ ਕਰ ਦਈਏ ਜਹਾਜ਼ ਖੋਲ੍ਹ ਦੇਣ ਵੀ ਅਸੀਂ ਇਸਲਾਮਾਬਾਦ ਜਾਣਾ, ਕਰਾਚੀ ਜਾਣਾ, ਅੰਮ੍ਰਿਤਸਰ ਜਾਣਾ, ਅਸੀਂ ਹੁਣ ਤੋਂ ਹੀ ਤਿਆਰੀਆਂ ਕਰਾਂਗੇ, ਫੂਫੀ ਲਈ ਕਿਹੜੀ ਸਾੜੀ ਲੈ ਕੇ ਜਾਣੀ ਹੈ, ਹੈ ਨਾ, ਅੰਮੀ ਲਈ ਕਿਹੜੀ ਚੀਜ਼ ਲੈ ਕੇ ਜਾਣੀ ਹੈ, ਬਾਪੂ ਉੱਥੇ ਬੈਠਾ ਹੋਊਗਾ ਉਹਦੇ ਲਈ ਆਪਾਂ ਮਠਿਆਈ ਮੰਗਾਉਣੀ ਹੈ, ਉਹਦੇ ਲਈ ਆਹ ਗਿਫਟ ਲੈ ਕੇ ਜਾਣਾ, ਜਿੱਥੇ ਅਸੀਂ ਉੱਪਰ ਜਾਣਾ ਸਰੀਰ ਨੂੰ ਖਾਲੀ ਕਰਨਾ ਉਹਦੇ ਵਿੱਚ ਮਿੱਟੀ 'ਚ ਮਿਲ ਜਾਣਾ, ਅਤੇ ਉਹਦੇ ਲਈ ਕੀ ਤਿਆਰੀ ਕਰ ਰਹੇ ਹਾਂ? ਨਥਿੰਗ। ਉਹਦੇ ਮੌਤ ਵਾਲੀ ਅਸੀਂ ਪਿੱਠ ਕੀਤੀ ਵੀ ਹੈ, ਮੌਤ ਨੂੰ ਅਸੀਂ ਕੁਝ ਸਮਝਦੇ ਨਹੀਂ, ਮੌਤ ਇੱਕ ਬਹੁਤ ਜ਼ਰੂਰੀ ਚੀਜ਼ ਹੈ, ਹੈ ਨਾ। ਸੋ ਮੌਤ ਦੇ ਬਾਰੇ ਹਮੇਸ਼ਾ ਖਿਆਲ ਰੱਖੋ, ਤਾਂ ਹੀ ਅਸੀਂ ਚੰਗੇ ਕੰਮ ਕਰਾਂਗੇ। ਜਪ ਗੁਰਬਾਣੀ ਦੇ ਵਿੱਚ ਆਉਂਦਾ ਸੀ ਨਾ, ਜਿਸ ਮਰਨੇ 'ਤੇ ਜਗ ਡਰੇ ਮੇਰੇ ਜਿਸ ਮਰਨੇ 'ਤੇ ਜਗ ਡਰੇ ਮੈਂ ਹੁਣ ਭੁੱਲ ਗਿਆ, ਜਿਸ ਮਰਨੇ 'ਤੇ ਜਗ ਡਰੇ ਸਮਥਿੰਗ ਸੀਗੀ, ਜਿਸ ਚਲੋ ਜੋ ਵੀ ਸੀ, ਉਹਦਾ ਮਤਲਬ ਇਹ ਹੈ ਵੀ ਜਿੰਨਾ ਚਿਰ ਤੱਕ ਅਸੀਂ ਮਰ ਕੇ ਉਹਦੇ ਨਾਲ ਨਹੀਂ ਮਿਲਦੇ, ਉਨਾ ਚਿਰ ਸਾਨੂੰ ਆਨੰਦ ਨਹੀਂ ਆਉਂਦਾ। ਮਰਨ ਤੋਂ ਬਾਅਦ ਕੋਈ ਅੱਜ ਤੱਕ ਦੱਸਿਆ ਵੀ, ਕੋਈ ਜਿਹੜਾ ਬੰਦਾ ਫਿਊਨਰਲ ਹੋਮ 'ਚ ਗਿਆ ਜਾਂ ਉਹਨੂੰ ਜ਼ਮੀਨ 'ਚ ਦਫਨਾਇਆ, ਕੋਈ ਆ ਕੇ ਦੱਸਿਆ ਹੋਵੇ ਮੈਂ ਤਾਂ ਉੱਥੇ ਜਾ ਕੇ ਆਇਆ? ਨਹੀਂ, ਜਿਹਦਾ ਜਿਉਂਦੇ ਜੀ ਅਸੀਂ ਮਿਹਨਤਾਂ ਕਰਦੇ ਹਾਂ, ਅੰਦਰ ਜਾਂਦੇ ਹਾਂ, ਫਿਰ ਸਾਨੂੰ ਪਤਾ ਲੱਗੂਗਾ ਵੀ ਅਸੀਂ ਕੀ ਚੀਜ਼ ਹਾਂ, ਫਿਰ ਸਾਨੂੰ ਪਤਾ ਲੱਗੂਗਾ ਕਿ ਉਹਦੀ ਤਾਕਤ ਕੀ ਹੈ, ਫਿਰ ਸਾਡੇ ਰਹਿਣ ਸਹਿਣ ਦਾ ਜਿਹੜਾ ਸਿਸਟਮ ਹੈ ਉਹ ਚੇਂਜ ਹੋ ਜਾਂਦਾ। ਸੋ ਮੇਰੇ ਖਿਆਲ ਮੈਂ ਕਾਫ਼ੀ ਬੋਲਿਆ, ਹੁਣ ਇੱਕ ਅਸੀਂ ਜਾਂਦੇ ਹੋਏ ਗਾ ਗੀਤ ਸੁਣ ਲਈਏ, ਫਿਰ ਜਿਹੜਾ ਇੱਕ ਅੱਧਾ ਮਿੰਟ ਮਿਲੂਗਾ ਮੈਂ ਬੋਲ ਦਿਆਂਗਾ।
दर्द को कम कर दो साबिर जी, करम कर दो दुख दर्द को कम कर दो। हर दिल में स्याही है, निगाहों में स्याही, दरवाजे पे आ पहुंची है इंसान की तबाही। भाई भी नहीं करता है भाई से मोहब्बत, औलाद नहीं करती है माँ बाप की इज्जत। बदला हुआ इंसान का हर कोई तरह पड़ोसी को सताता है पड़ोसी, घर अपने पड़ोसी का जलाता है पड़ोसी।
हाँ जी वेलकम बैक। दुखिया की फरियाद सुनता नहीं कोई, सानू सुनना चाहिए दुखा जेडे कोई बंदे हेल्प नीडी बंदे ने उन्होंने हेल्प करो। कदे भी दान नाल कदे कोई चीज नहीं घटती, पर यह गल रखो भी दान जो दो सजे हथ ना दो खबे हथ नाल उन्हें पता नहीं लगना चाहिए। जो असं बड़े बड़े पोस्ट लगा लाने भी असं आह किया वो किया ठीक है समथिंग इज बैटर, पर कोशिश करो जो गुप्त दान होंगे हमेशा ही बैटर होंगे। सो चंगे काम करो तो जेदा मतलब यह भी नहीं कोई मैं जो उपदेश कर रही हाँ रेडियो से भी कोई मैं बहुत वधिया काम करता हूँ। मैं हमेशा कहना यह गल्ला मैं अपने आप के उत्ते लागू करदा जो बोलते हैं घट्टो घट फिर थोड़ी जी अंदरों शर्म होंगी भी यार लोग की कहेंगे तू तो ठगियां करता फिर आप तू तो करैक्टर का माड़ा तू तो वह काम करना तो उत्थे तो वधिया भाषण दिना फिर वो ठग हो पर मैं कोशिश करना मैं ठग नहीं बनना। हाँ जी चोर बनो डाकू बनो जो मर्जी करो पर ठग ना बनो, ठग जड़े ने बड़े खतरनाक ने। सो इस करके मैं तुहानू कहना भी जे तुहानू कोई सैकंड ओपीनियन मैडिकल की लोड़ है तुसी BNC मैडिकल सेंटर जा सकते हो, डॉक्टर अंकुश नू मिल सकते हो, साडी फार्मेसी ते दवाइया लै सकते हो, कोई स्किन की प्रॉब्लम है डरमेटोलॉजिस्ट नू मिल सकते हो, कोई तुहानू स्ट्रैस रहिंदा है कोई डिप्रैशन रहिंदा कोई एंगजायटी है डॉक्टर फैनी नू मिल सकते हो। सब सारिया सर्विसिज BNC मैडिकल सेंटर से दी जांदियां ने। जे कोई मेरे तों कहा गया होवे क्योंकि मैं तुहानू पहला कहा सीगा भी कि आपां उस तरह नहीं, मैं तो अपनी कम्यूनिटी नूं दसण दी कोशिश की भी ईद की है फंडामेंटल की गल्लां ने सिंपल तरीके नाल समझाउण दी कोशिश की है, पर मैं किसी नूं हर्ट नहीं किया दिलों नहीं किया। जे होया उहदे मैं दोनों हाथ जोड़ के माफ़ी मांग लैणा। जे माफ़ी माफ तां वैसे परमात्मा करदा इंसान कदे नहीं करदा क्योंकि फिर भी खुंदक रखदा मालक कोलों जिन्नी मर्जी गलतियां कर लो माफ़ी बख्श दिंदा क्योंकि उहनूं साडी नीयत दा पता हुंदा। थैंक यू वेरी मच।
The views expressed on the preceding program may not necessarily be those of the owner or management of WTOR radio station.
आप कनाडा से पाकिस्तान पैसे भिजवाना चाहते हैं और वो भी फौरन जबरदस्त रेट्स के साथ और आराम से घर बैठे, आपको ये सब मिलेगा बगैर कॉम्प्रोमाइज के। अभी डाउनलोड कीजिए Zoom Money Transfer App from PayPal.
That's XOOM Zoom.
और अपने मोबाइल से पैसे भेजिए अमेजिंग एक्सचेंज रेट्स के साथ, बैंक डिपॉजिट्स, कैश पिकअप या मोबाइल रिचार्ज। अब पाकिस्तान पैसे भेजें उंगली के इशारे से। Zoom, a PayPal service. तेज, आसान और महफूज मनी ट्रांसफर।
A harsh but true reality is that clean drinking water is inaccessible to many people living in third world countries. With the support of our donors, Muslim Welfare Canada has been successful in providing clean water through the digging of water wells and the installation of hand pumps for people living in remote and desert regions. Donate a well for $2,500 or a hand pump for $800. Call 1-866-754-3111 or visit mwcanada.org.
कोविड-19 को बढ़ने से रोकने के लिए हम सब ने मिलकर जो कोशिश की है वो कामयाब